सतनाम कर्ता पुरुष निर्भव निर्वैर अकाल मूरत अजुनी सैभं गुरुप्रसाद जप आद सच जोगाद सच है पी सच नानक होशी पी सच कृपा करो दीन के दाते मेरा गुण अवगण नाम विचारो कोई माटी का क्या तोपे स्वामी मानुष की गत एही माटी का क्या तोपे स्वामी मानुष की गत एही सतनाम वाहे गुरु साहिब जियो थापिया ना जाए कीता ना होए आपे आप निरंजन सोए जिन सेविया तिन पाया मान नानक गावियै गुणी निधान गावियै सुनियै मन रखियै भाव दुख पर हर सुख कर ले जाय गुरमुख नादं गुरमुख वेदं गुरमुख रया समाई गुर ईश्वर गुर गोरख ब्रह्मा गुर पार्वती इमाई जे हौं जाना आखा नाही कहना कथन ना जाए गुरा एक दे बुझाए सबना जिया का एक दाता सो मैं विसर ना जाए गुरा एक दे बुझाए सबना जिया का एक दाता सो मैं विसर ना जाए वाहिगुरु जी का खालसा वाहिगुरु जी की फतेह परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हाजूरी अंदर सुभाए मान खोए बैठे गुरमुख प्यारे सत संगी जनों आप जी आज बुधवार दे विशेष दीवान जो इस स्थान पे सजदे ने उन्हां दी हाजरी भरी है बहुत प्रसन्नता दी गल है। देखो आपां रोज एक अरदास करने हां जिथे भी गुरु नानक नाम लेवा सिख खलोता हुंदा है ते जदो ओ अरदास करदा ते ओदे शब्द ने सतगुरु बख्शी सिखा नूं सिखी दान केश दान रैत दान बबेक दान ਵਿਸਾਹਾਦਾਨ, ਭਰੋਸਾਦਾਨ, ਦਾਨਾ ਸ਼ਿਰਦਾਨ, ਸ਼੍ਰੋਮਣੀ ਦਾਨ ਕਿਹੜਾ? ਦਾਨਾ ਸ਼ਿਰਦਾਨ, ਨਾਮਦਾਨ, ਤੇ ਅੱਗੇ ਅਸੀਂ ਕਹਿੰਦੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਕਿ ਉਸ ਧਰਤੀ ਦੇ ਸਾਨੂੰ ਦਰਸ਼ਨ ਬਖਸ਼ੀ, ਉਸ ਅੰਮ੍ਰਿਤਸਰ ਦੀ ਧਰਤੀ ਦੇ ਸਾਨੂੰ ਦੀਦਾਰ ਬਖਸ਼ੀ, ਕਿਉਂਕਿ ਉਸ ਧਰਤੀ ਤੇ ਕੇਵਲ ਮੇਰੇ ਨਿਰੰਕਾਰ ਦੀ ਉਸਤ ਤੇ ਭਾਈ ਵੀਰ ਸਿੰਘ ਹੋਰਾਂ ਨੇ ਬੜਾ ਸੋਹਣਾ ਕਿਹਾ। ਉਹ ਕਹਿੰਦੇ ਨੇ ਅੰਮ੍ਰਿਤਸਰ ਦੀ ਧਰਤੀ ਤੇ ਦਰਬਾਰ ਸਾਹਿਬ ਦੇ ਅੰਦਰ ਜਦੋਂ ਵੀ ਤੁਸੀਂ ਪ੍ਰਵੇਸ਼ ਕਰੋਗੇ ਤੁਹਾਡੇ ਅੰਦਰ ਨੂੰ ਠੰਡ ਪਏਗੀ। ਉਹ ਕਹਿੰਦੇ ਨੇ ਕਦੀ ਸੋਚੇ ਇਹਦਾ ਕਾਰਨ? ਇੱਕ ਤਾਂ ਉਸ ਧਰਤੀ ਤੇ ਨਿਰੰਤਰ ਗੁਰਬਾਣੀ ਦਾ ਪ੍ਰਵਾਹ ਹੈ, ਤੇ ਦੂਸਰੀ ਗੱਲ ਜਿਸ ਥਾਂ ਤੇ ਸਤਿਗੁਰੂ ਆਪ ਪ੍ਰਤੱਖ ਬੈਠ ਕੇ ਕਿਰਪਾ ਕਰ ਗਏ, ਰਹਿੰਦੀ ਦੁਨੀਆਂ ਤੱਕ ਉਸ ਧਰਤੀ ਵਿੱਚੋਂ ਨਾਮ ਦੀ ਮਹਿਕ ਆਉਂਦੀ ਰਹਿਣੀ। ਉਸ ਧਰਤੀ ਤੋਂ ਨਹੀਂ, ਉਸ ਦਰਬਾਰ ਦੇ ਕੀਰਤਨੀ ਇਹਨਾਂ ਗੁਰਮੁਖ ਪ੍ਰਬੰਧਕਾਂ ਨੇ ਉੱਦਮ ਕੀਤਾ। ਭਾਈ ਸਾਹਿਬ ਭਾਈ ਕਿਰਪਾਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਮੈਨੂੰ ਯਾਦ ਹੈ ਕਿ ਭਾਈ ਸਾਹਿਬ ਅੰਮ੍ਰਿਤ ਵੇਲੇ ਅਕਸਰ ਜਦੋਂ ਆਪਾਂ 4 ਵਜੇ ਉੱਥੇ ਪ੍ਰੋਗਰਾਮ ਰੇਡੀਓ ਵਿੱਚ ਆਉਂਦਾ ਤੇ ਇੱਕ ਸ਼ਬਦ ਸਰਵਣ ਕਰਾਉਂਦੇ ਹੁੰਦੇ ਨੇ ਭਾਈ ਗੁਰਦਾਸ ਦਾ, ਕਿ ਸਤਿਗੁਰ ਜਾਗ ਜਗਾਏ ਦਾ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ, ਤੇ ਇੱਕ ਸ਼ਬਦ ਇਹਨਾਂ ਦਾ ਹਰ ਇੱਕ ਨੂੰ ਟੁੰਬਦਾ ਗਾਇਆ ਹੋਇਆ ਸ਼ਬਦ ਗੁਰੂ ਕੇ ਨੇ ਜਦੋਂ ਗਾਉਂਦੇ ਨੇ ਬੋਲੋ ਸੱਚ ਨਾਮ ਕਰਤਾਰ, ਗੁਰੂ ਨੇ ਬਖਸ਼ਿਸ਼ ਕੀਤੀ। ਇਹ ਗੁਰਮੁਖਾਂ ਨੇ ਕੀਤਾ ਕੀਰਤਨ, ਸਤਿਗੁਰੂ ਮਿਹਰ ਕਰਨ ਇਹਨਾਂ ਪਾਸੋਂ ਆਪਾਂ ਲਾਹਾ ਲੈ ਸਕੀ। ਸਾਧ ਸੰਗਤ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ, ਜਿਸ ਦੀ ਵਿਚਾਰ ਗੁਰੂ ਬਖਸ਼ਿਸ਼ ਨਾਲ ਆਪਾਂ ਨੇ ਆਰੰਭ ਕੀਤੀ। 5ਵੀਂ ਪੌੜੀ ਦੇ ਅੱਧੇ ਹਿੱਸੇ ਦੀ ਵਿਚਾਰ ਆਪਾਂ ਕੀਤੀ ਸੀ। ਆਓ ਸਤਿਗੁਰੂ ਦੇ ਇਹਨਾਂ ਅਗਲੇ ਬਚਨਾਂ ਦੀ ਵਿਚਾਰ ਕਰੀਏ। ਕਰੋ ਕਿਰਪਾ ਗੁਰਮੁਖ ਪਿਆਰਿਓ, ਅਸੀਸ ਬਖਸ਼ੋ, ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਅੰਦਰ ਦਾ ਟਿਕਾਓ ਇਕਾਗਰਤਾ ਬਖਸ਼ ਕੇ ਮੇਰੇ ਦਾਤਾ ਆਪਣੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲੈਣਾ। ਕਰੋ ਕਿਰਪਾਲਤਾ, ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਪੌੜੀ ਦੇ ਆਰੰਭ ਵਿੱਚ ਸਾਨੂੰ ਜੀਵਾਂ ਨੂੰ ਇਹ ਉਪਦੇਸ਼ ਦ੍ਰਿੜ ਕਰਾਇਆ, ਜਿਸ ਦੀ ਵਿਚਾਰ ਆਪਾਂ ਕਰ ਵੀ ਚੁੱਕੇ ਹਾਂ, ਕਿ ਉਸ ਪਰਮੇਸ਼ਵਰ ਨੂੰ ਕੋਈ ਥਾਪ ਨਹੀਂ ਸਕਦਾ, ਉਹ ਕਿਸੇ ਦੀ ਕੀਤੀ ਹੋਈ ਕਿਰਤ ਨਹੀਂ, ਆਪਣੇ ਆਪ ਹੀ ਸੁਤੇ ਸਿੱਧ ਉਹ ਪ੍ਰਕਾਸ਼ਮਾਨ ਹੈ। ਤੇ ਸਤਿਗੁਰੂ ਨੇ ਉਹਨੂੰ ਅਗਲਾ ਬਾਣੀ ਵਿੱਚ ਜਿਹੜਾ ਨਾਮ ਦਿੱਤਾ ਨਿਰੰਜਨ, ਉਹ ਮਾਇਆ ਦੀ ਕਾਲਕ ਤੋਂ ਰਹਿ ਪਏ। ਤੇ ਹਜ਼ੂਰ ਕਹਿੰਦੇ ਨੇ ਪਿਆਰਿਆ, ਜੇ ਉਸ ਨੂੰ ਕੋਈ ਥਾਪ ਨਹੀਂ ਸਕਦਾ, ਕੋਈ ਬਣਾ ਨਹੀਂ ਸਕਦਾ, ਤੇ ਫਿਰ ਇੱਕ ਕੰਮ ਕਰ, ਉਹਨੂੰ ਗਾਇਆ ਕਰ, ਉਹਨੂੰ ਸੁਣਿਆ ਕਰ, ਤੇ ਜਦੋਂ ਤੂੰ ਉਹਨੂੰ ਜਪੇਗਾ, ਉਹਨੂੰ ਸਿਮਰੇਗਾ, ਤੈਨੂੰ ਵਾਹਿਗੁਰੂ ਦੇ ਦਰ ਤੇ ਇੱਜ਼ਤ ਮਿਲੇਗੀ। ਤੇ ਮਹਾਰਾਜ ਕਹਿੰਦੇ ਨੇ ਜਦੋਂ ਭਾਵਨਾ ਨਾਲ ਕੋਈ ਗਾ ਲੈਂਦਾ, ਕੋਈ ਸੁਣ ਲੈਂਦਾ, ਤੇ ਮੇਰਾ ਅਕਾਲ ਪੁਰਖ ਵਾਹਿਗੁਰੂ ਉਹਨੂੰ ਅੰਦਰ ਦਾ ਸੁੱਖ ਬਖਸ਼ ਦਿੰਦਾ। ਅੱਜ ਸਤਿਗੁਰੂ ਨੇ ਅੱਗੇ ਬਚਨ ਕੀਤਾ, ਕਹਿਣ ਲੱਗੇ ਗੁਰਮੁਖ ਨਾਦੰਗ, ਗੁਰਮੁਖ ਵੇਦੰਗ, ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰ ਬਤੀ ਮਾਈ। ਸਤਿਗੁਰੂ ਨੇ ਇਹ ਤੇ ਸ਼ਬਦ ਗੁਰਮੁਖ ਵਰਤਿਆ। ਸਾਧ ਸੰਗਤ, ਇਹ ਵੀ ਗੁਰਦੇਵ ਨੇ ਪਹਿਲਾ ਸ਼ਬਦ ਵਰਤਿਆ ਗੁਰਮੁਖ। ਇਹਦਾ ਅਰਥ ਡਾਕਟਰ ਭਾਈ ਵੀਰ ਸਿੰਘ ਕਰਦੇ ਨੇ ਗੁਰਮੁਖ ਨਾਦੰਗ, ਹੇ ਜੋਗੀ ਤੂੰ ਨਾਦ ਸੁਣਨਾ, ਕਈ ਤਰ੍ਹਾਂ ਦੀਆਂ ਸਮਾਧੀਆਂ ਲਾ ਕੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸਲੀਅਤ ਇਹ ਸਿੱਖ ਵਾਸਤੇ ਤਾਂ ਨਾਦ ਉਹੀ ਹੈ ਜਿਹੜਾ ਸ਼ਬਦ ਉਹਦੇ ਗੁਰੂ ਦੇ ਮੁੱਖ ਤੋਂ ਨਿਕਲਿਆ ਹੋਇਆ। ਗੁਰਮੁਖ ਵੇਦਨ, ਵੇਦ ਦਾ ਅਰਥ ਅਖਰੀ ਜਿਹੜਾ ਨਾ ਉਹ ਵੇ ਗਿਆਨ, ਵੇਦ ਦਾ ਅਰਥ ਅਖਰੀ ਗਿਆਨ ਹੀ ਹੈ। ਕਹਿਣ ਲੱਗੇ ਗੁਰਮੁਖ ਨਾਦੰਗ, ਗੁਰਮੁਖ ਵੇਦੰਗ, ਯਾਦ ਰੱਖੀ ਗੁਰੂ ਹੀ ਸਿੱਖ ਨੂੰ ਗਿਆਨ ਦਿੰਦਾ, ਤੇ ਜਦੋਂ ਗੁਰੂ ਗਿਆਨ ਦਿੰਦਾ ਇਉਂ ਕਹਿ ਲਵੋ ਕਿ ਗੁਰੂ ਦਾ ਬਚਨ ਹੀ ਉਹਦੇ ਵਾਸਤੇ ਵੇਦ। ਗੁਰਮੁਖ ਨਾਦੰਗ, ਗੁਰਮੁਖ ਵੇਦੰਗ, ਗੁਰਮੁਖ ਰਹਿਆ ਸਮਾਈ ਤੇ ਉਹਨੂੰ ਗੁਰੂ ਦੇ ਇਸ ਸ਼ਬਦ ਦੁਆਰਾ ਇੱਕ ਸਮਝ ਪੈ ਗਈ ਏ ਕਿ ਜਿਹਨੂੰ ਕਦੀ ਥਾਪਿਆ ਨਹੀਂ ਜਾ ਸਕਦਾ ਕਿਹੜੀ ਥਾਂ ਜਿੱਥੇ ਉਹ ਮੇਰਾ ਅਕਾਲ ਪੁਰਖ ਵਾਹਿਗੁਰੂ ਆਪ ਨੇ। ਯਾਦ ਰੱਖਣਾ ਇਹਦੇ ਅਰਥਾਂ ਵੱਲ ਧਿਆਨ ਥੋੜਾ ਜਿਹਾ ਦੇਣਾ, ਆਪਾਂ ਵਿਸਤਾਰ ਕਰਨੇ ਆ। ਗੁਰੂ ਦਾ ਸ਼ਬਦ ਹੀ ਨਾ ਦੇ, ਗੁਰੂ ਜੀ ਦਾ ਸ਼ਬਦ ਹੀ ਗਿਆਨ ਏ, ਗੁਰੂ ਦੇ ਸ਼ਬਦ ਰਾਹੀਂ ਸਮਝ ਪੈਣੀ ਏ ਉਹ ਮੇਰਾ ਮਾਲਕ ਸਰਬ ਵਿਆਪਕ ਏ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਿੱਖਾ ਇੱਕ ਭਾਵਨਾ ਬਣਾ ਲਈ, ਦੇਖ ਕੋਈ ਵਿਸ਼ਨੂੰ ਨੂੰ ਪੂਜਦਾ, ਕੋਈ ਬ੍ਰਹਮਾ ਨੂੰ ਪੂਜਦਾ, ਕੋਈ ਸ਼ਿਵਜੀ ਨੂੰ ਆਪਣਾ ਇਸ਼ਟ ਮੰਨਦਾ, ਕੋਈ ਪਾਰਵਤੀ ਨੂੰ ਮਾਂ ਸਮਝਦਾ ਪਿਆ, ਪਰ ਤੂੰ ਜੇ ਉਸ ਥਾਪਿਆ ਨਾ ਜਾਏ ਜਿਹੜਾ, ਜੇ ਉਹਦੇ ਤੱਕ ਪਹੁੰਚਣਾ ਤੇਰੇ ਵਾਸਤੇ ਗੁਰੂ ਹੀ ਸ਼ਿਵ ਰੂਪ ਏ, ਤੇਰੇ ਵਾਸਤੇ ਸਤਿਗੁਰੂ ਹੀ ਬ੍ਰਹਮਾ ਰੂਪ ਏ, ਤੇਰੇ ਵਾਸਤੇ ਸਤਿਗੁਰੂ ਹੀ ਪਾਰਵਤੀ ਰੂਪ ਏ, ਤੇਰੇ ਵਾਸਤੇ ਸਤਿਗੁਰੂ ਹੀ ਵਿਸ਼ਨੂੰ ਰੂਪ ਏ। ਕਹਿਣ ਤੋਂ ਮੁਰਾਦ ਕਿ ਗੁਰੂ ਤੋਂ ਬਿਨਾਂ ਤੂੰ ਹੋਰ ਕਿਸੇ ਵੱਲ ਚਾਹੀ ਨਾ। ਸਤਿਗੁਰੂ ਨੇ ਇੱਥੇ ਗੁਰੂ ਦੇ ਬਾਰੇ ਜਦੋਂ ਬਚਨ ਕੀਤੇ ਤੇ ਇੱਕ ਸਵਾਲ ਉੱਠਦਾ, ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਏ? ਸਾਨੂੰ ਸਾਹਿਬ ਬਾਣੀ ਵਿੱਚ ਵੀ ਕਹਿੰਦੇ ਨੇ, ਜਦੋਂ ਅਸੀਂ ਪੜ੍ਹਦੇ ਹਾਂ ਹਜ਼ੂਰ ਕਹਿੰਦੇ ਨੇ ਸਤਿਗੁਰੂ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਾਂ ਸਾਹਿਬ ਨੇ ਬੇਅੰਤ ਬਚਨ ਕੀਤੇ ਨੇ ਗੁਰੂ ਨਾਨਕ ਸਾਹਿਬ ਨੇ ਆ ਮੂਲ ਮੰਤਰ ਵਿੱਚ ਵੀ ਕਿਹਾ ਗੁਰਪ੍ਰਸਾਦ, ਤੇ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਏ? ਠੀਕ ਏ, ਕੁਝ ਲੋਕਾਂ ਨੇ ਖਿੱਚ ਧੂ ਕੇ ਕਦੀ ਕਿਸੇ ਨਾਲ ਗੱਲ ਜੋੜ ਦਿੱਤੀ, ਪਰ ਗੁਰੂ ਨਾਨਕ ਸਾਹਿਬ ਤੋਂ ਪੁੱਛ ਲਈਏ ਨਾ, ਕਿਉਂਕਿ ਸਾਖੀ ਨਾਲੋਂ ਵੱਧ ਪ੍ਰਮਾਣਿਤ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਕਸਵੱਟੀ ਗੁਰਬਾਣੀ ਐਸੀ ਏ, ਕੋਈ ਵੀ ਗੱਲ ਪਰਖਣੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਟੇਕ ਲੈ ਲਈਏ ਤੇ ਸਮਝ ਪੈ ਜਾਏਗੀ ਕਿ ਇਹ ਗੁਰਮਤ ਅਨੁਕੂਲ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸਿੱਖ ਪੁੱਛਦਾ, ਤੁਸੀਂ ਸਾਡੇ ਸਤਿਗੁਰੂ ਹੋ, ਪਰ ਜਿਸ ਗੁਰੂ ਦੀ ਉਪਮਾ ਤੁਸੀਂ ਕਰਦੇ ਹੋ ਉਹ ਕਿਹੜਾ ਗੁਰੂ ਏ, ਕਿਹੜਾ ਉਹ ਸਤਿਗੁਰੂ ਏ? ਤੇ ਬੜਾ ਪਿਆਰਾ ਬਚਨ ਮੇਰੇ ਗੁਰਦੇਵ ਨੇ ਕੀਤਾ, ਕਹਿਣ ਲੱਗੇ ਤਤ ਨਿਰੰਜਨ ਜੋਤ ਸਬਾਈ ਸੋਹੰਗ ਭੇਦ ਨਾ ਕੋਈ ਜੀਓ। ਹਜ਼ੂਰ ਦੇ ਬਾਣੀ ਦਾ ਬਚਨ ਏ ਤਤ ਨਿਰੰਜਨ, ਤਤ ਦਾ ਅਰਥ ਏ ਅਸਲਾ, ਅਸਲ ਵਿੱਚ ਉਹ ਵਾਹਿਗੁਰੂ ਜਿਹੜਾ ਸਭ ਦਾ ਅਸਲ ਹੈ, ਜਿਹਦੇ ਵਿੱਚੋਂ ਸਾਰਾ ਵਿਸਤਾਰ ਹੋਇਆ। ਦੇਖੋ ਆਪਣੇ ਗੁਰੂ ਦੀ ਵਿਆਖਿਆ ਮੇਰੇ ਗੁਰੂ ਨਾਨਕ ਸਾਹਿਬ ਕਰਦੇ ਨੇ, ਤਤ ਨਿਰੰਜਨ ਜਿਹੜਾ ਮਾਇਆ ਦੀ ਕਾਲਕ ਤੋਂ ਰਹਿ ਤੇ, ਜੋਤ ਸਬਾਈ ਜਿਹਦੀ ਜੋਤ ਹਰ ਇੱਕ ਥਾਂ ਤੇ ਸਰਬ ਵਿਆਪਕ ਏ, ਸੋਹੰਗ ਭੇਦ ਨਾ ਕੋਈ ਜੀਓ, ਜਿਹਦਾ ਜਪਣ ਨਾਮ ਜਪਣ ਨਾਲ ਸੋਹੰਗ ਦਾ ਅਰਥ ਇੱਕ ਮਿਕ ਹੋ ਜਾਈਦਾ। ਤੇ ਅੱਗੇ ਸਾਹਿਬ ਕਹਿੰਦੇ ਨੇ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ। ਕਹਿੰਦੇ ਨੇ ਮੇਰੇ ਗੁਰੂ ਜਿਹੜਾ ਉਹ ਅਪਰੰਪਰ ਏ, ਉਹ ਪਾਰ ਬ੍ਰਹਮ ਏ, ਉਹ ਪਰਮੇਸ਼ਰ ਏ, ਜਿਸ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਏ। ਇਹ ਗੁਰਦੇਵ ਦੀ ਨਿਰਮਾਣਤਾ ਹੈ। ਦੂਸਰਾ ਪ੍ਰਮਾਣ ਜਦੋਂ ਅਸੀਂ ਬਾਣੀ ਵਿੱਚੋਂ ਪੜ੍ਹਨੇ, ਮੈਂ ਇਸ ਤੋਂ ਅੱਗੇ ਤੁਰਨਾ ਗੁਰਮੁਖ ਨਾਦੰਗ ਤੇ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਚਨ ਪੜ੍ਹਨੇ ਆ। ਸਿੱਧ ਗੋਸ਼ਟ ਵਿੱਚ ਕੁਝ ਪ੍ਰਮਾਣ ਨੇ ਤੇ ਅਕਸਰ ਗੁਰਮੁਖ ਪਿਆਰੇ ਸੱਜਣ ਇਹ ਪ੍ਰਮਾਣ ਹਰ ਕੋਈ ਦੇ ਦਿੰਦਾ। ਜਦੋਂ ਸਾਹਿਬ ਨੂੰ ਸਿੱਧਾਂ ਨੇ ਇੱਕ ਸਵਾਲ ਕੀਤਾ ਹੈ ਨਾ, ਕਵਨ ਆਰੰਭ ਕਵਨ ਮਤ ਵੇਲਾ, ਕਵਨ ਗੁਰੂ ਜਿਸ ਕਾ ਤੂੰ ਚੇਲਾ, ਕਵਨ ਕਥਾ ਲੋ ਕਵਨ ਕਥਾ ਲੈ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ। ਇਹ ਸਵਾਲ ਕੀਤਾ ਸਿੱਧਾਂ ਨੇ ਇੱਕ, ਕਹਿਣ ਲੱਗੇ ਕਵਨ ਆਰੰਭ ਕਵਨ ਮੂਲ, ਕਹਿਣ ਲੱਗੇ ਦੱਸ ਕਿ ਹੇ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ ਸਰੀਰ ਦਾ ਮੂਲ ਕੀ ਏ, ਕਿਹਦੇ ਆਸਰੇ ਸਰੀਰ ਚੱਲਦਾ ਪਿਆ? ਕਵਨ ਮੂਲ, ਕਵਨ ਮਤ ਵੇਲਾ ਤੇ ਕਿਹੜਾ ਸਮਾਂ ਸਿੱਖਿਆ ਲੈਣ ਦਾ? ਤੇ ਅਗਲਾ ਬਚਨ ਕੀਤਾ ਕਵਨ ਗੁਰੂ ਤੇਰਾ ਗੁਰੂ ਕੌਣ ਏ, ਜਿਸ ਕਾ ਤੂੰ ਚੇਲਾ, ਜਿਹਦੀ ਤੂੰ ਕਮਾਈ ਪਿਆ ਕਰਨਾ? ਅੱਗੇ ਕਹਿਣ ਲੱਗੇ ਕਵਨ ਕਥਾ ਲੈ ਰਹੋ ਨਿਰਾਲੇ, ਕਿਹੜੀ ਕਥਾ ਕਿਹੜੀ ਕਹਾਣੀ ਏ ਜਿਹਨੂੰ ਤੂੰ ਜਪ ਜਪ ਕੇ ਆਪਣੇ ਆਪ ਨੂੰ ਮਾਇਆ ਤੋਂ ਨਿਰਲੇਪ ਰੱਖਿਆ? ਅੱਗੇ ਸਾਹਿਬ ਕਹਿੰਦੇ ਨੇ ਬੋਲੇ, ਇੱਥੇ ਰੁਕਣਾ ਥੋੜਾ ਜਿਹਾ, ਜੇ ਸ਼ਬਦ ਕਰਾਂਗੇ ਨਾ ਪਾਠ ਬੋਲੇ ਨਾਨਕ ਤੇ ਇਹਦਾ ਅਰਥ ਬਣ ਜਾਏਗਾ ਗੁਰੂ ਨਾਨਕ ਸਾਹਿਬ ਬੋਲਦੇ ਨੇ, ਪਰ ਇਹ ਪਾਠ ਏ ਬੋਲੇ ਨਾਨਕ ਸੁਣੋ ਤੁਮ ਬਾਲੇ। ਜੋਗੀ ਬੋਲ ਕੇ ਕਹਿ ਰਿਹਾ ਕਿ ਹੇ ਬਾਲਕੇ ਨਾਨਕ ਮੈਨੂੰ ਦੱਸ ਖਾਂ, ਸਰੀਰ ਦੀ ਮੂਲ ਕੀ ਏ, ਤੇਰਾ ਗੁਰੂ ਕੌਣ ਏ, ਕਿਹੜੀ ਕਥਾ ਲੁਧਾਰਨ ਕੀਤਾ? ਤੇ ਹਜ਼ੂਰ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਤੂੰ ਪੁੱਛ ਮੈਂ ਕਵਨ ਮੂਲ। ਸਾਹਿਬ ਕਹਿੰਦੇ ਨੇ ਪਵਨ ਆਰੰਭ, ਪਵਨ ਦਾ ਅਰਥ ਏ ਸਵਾਸ,
ਇਹਨਾਂ ਸਰੀਰਾਂ ਇਹ ਸਰੀਰ ਦਾ ਆਧਾਰ ਪ੍ਰਾਣ ਨੇ ਜੇ ਪ੍ਰਾਣ ਹੈ ਮੂਲ ਇਹ ਨੇ ਜੇ ਪ੍ਰਾਣ ਹੈ ਸਰੀਰ ਨਹੀਂ ਜੇ ਪ੍ਰਾਣ ਨਹੀਂ ਤਾਂ ਪਿਆਰਿਆ ਯਾਦ ਰੱਖ ਸਰੀਰ ਵੀ ਮੁਰਦਾ ਪਵਨ ਆਰੰਭ ਤੇ ਤੂੰ ਪੁੱਛਣਾ ਇਹ ਸਮਾਂ ਕਾਹਦਾ ਸਾਹਿਬ ਕਹਿਣ ਲੱਗੇ ਸਤਿਗੁਰ ਮਤ ਵੇਲਾ ਮਨੁੱਖਾ ਦੇਹੀ ਇੱਕ ਸਮੇਂ ਸਤਿਗੁਰੂ ਦੀ ਮਤ ਲੈਣ ਦਾ ਸ਼ਬਦ ਗੁਰੂ ਮੇਰਾ ਗੁਰੂ ਸ਼ਬਦ ਏ ਤੇ ਚੇਲਾ ਕੌਣ ਏ ਸੁਰਤ ਧਨ ਧੁਨ ਚੇਲਾ ਕਹਿਣ ਲੱਗੇ ਆਪਣੀ ਸੁਰਤੀ ਨੂੰ ਸ਼ਬਦ ਵੀ ਜੋੜਨਾ ਇੱਕ ਗੁਰਮੁਖ ਪਿਆਰੇ ਨੇ ਇਹਦੇ ਅਰਥ ਬੜੇ ਸੋਹਣੇ ਕੀਤੇ ਜਦੋਂ ਸਾਹਿਬ ਕਹਿੰਦੇ ਨੇ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਹਦਾ ਅਰਥ ਉਹ ਕਰਦੇ ਨੇ ਜਿਵੇਂ ਪ੍ਰਾਣਾ ਤੋਂ ਬਿਨਾਂ ਧਿਆਨ ਰੱਖਣਾ ਸਰੀਰ ਨਹੀਂ ਚੱਲ ਸਕਦਾ ਤੇ ਗੁਰੂ ਤੋਂ ਬਿਨਾਂ ਰੂਹਾਨੀਅਤ ਦੀ ਮੰਜ਼ਿਲ ਕਦੀ ਨਹੀਂ ਤੈਅ ਹੋ ਸਕਦੀ ਇਹੀ ਕਾਰਨ ਜਦੋਂ ਅਸੀਂ ਸ਼ਲੋਕ ਪੜ੍ਹਨੇ ਹਾਂ ਤੇ ਮੇਰੇ ਬਾਬਾ ਜੀ ਨੇ ਫਿਰ ਸ਼ਬਦ ਵਰਤਿਆ ਪਵਨ ਗੁਰੂ ਪਾਣੀ ਪਿਤਾ ਉਹ ਵੀ ਅਰਥ ਇਹੀ ਏ ਕਿ ਜੇ ਸਵਾਸ ਹੈ ਤਾਂ ਸਰੀਰ ਏ ਜੇ ਗੁਰੂ ਹੈ ਤਾਂ ਮੰਜ਼ਿਲ ਮਿਲੇਗੀ ਨਿਰੰਕਾਰ ਦੀ ਜੇ ਗੁਰੂ ਨਹੀਂ ਤਾਂ ਸਮਝ ਲਈ ਕਿ ਪ੍ਰਾਣਾ ਤੋਂ ਬਿਨਾਂ ਜਿਵੇਂ ਸਰੀਰ ਦੀ ਕੋਈ ਕੀਮਤ ਨਹੀਂ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਹਿਣ ਲੱਗੇ ਸਾਹਿਬ ਅਕਥ ਕਥਾ ਲੈ ਰਹੂ ਨਿਰਾਲਾ ਸਾਹਿਬ ਕਹਿੰਦੇ ਨੇ ਮੈਂ ਉਸ ਅਕਥ ਦੀ ਕਥਾ ਕਰਨਾ ਵਾ ਜਿਹਨੂੰ ਅਜੇ ਤੱਕ ਕਿਸੇ ਨੇ ਪੂਰਾ ਬਿਆਨ ਹੀ ਨਹੀਂ ਕੀਤਾ ਸਤਿਗੁਰੂ ਦਾ ਗੁਰੂ ਸ਼ਬਦ ਏ ਸਤਿਗੁਰੂ ਨੇ ਗੁਰੂ ਸ਼ਬਦ ਨਿਰੰਕਾਰ ਲਈ ਵਰਤਿਆ ਤੇ ਇੱਥੇ ਅਸੀਂ ਜਦੋਂ ਪੜ੍ਹਦੇ ਹਾਂ ਸਾਨੂੰ ਪੜ੍ਹਨਾ ਪੈਣਾ ਕਿ ਗੁਰੂ ਹੀ ਮੇਰੇ ਵਾਸਤੇ ਨਾ ਦੇ ਗੁਰੂ ਦਾ ਸ਼ਬਦ ਨਾ ਦੇ ਸਤਿਗੁਰੂ ਦੇ ਮੁਖ ਤੋਂ ਬਚਨ ਨਿਕਲੇ ਹੋਏ ਗਿਆਨ ਨੇ ਸਤਿਗੁਰੂ ਦੇ ਸ਼ਬਦ ਨਾਲ ਸੂਝ ਪਈ ਮੇਰਾ ਮਾਲਕ ਸਰਬ ਵਿਆਪਕ ਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਨਾ ਇਸ ਪਰਥਾਏ ਬੜੇ ਪਿਆਰੇ ਬਚਨ ਕੀਤੇ ਨੇ ਸੁੱਧ ਸਿੱਧ ਗੋਸ਼ਤ ਵਿੱਚ ਹੀ ਹਜ਼ੂਰ ਦਾ ਇੱਕ ਬਚਨ ਆਉਂਦਾ ਹੈ ਸਤਿਗੁਰੂ ਨੇ ਉਦਾਹਰਨ ਬੜੀ ਪਿਆਰੀ ਲਈ ਮਹਾਰਾਜ ਨੇ ਉਦਾਹਰਨ ਲਈ ਸ੍ਰੀ ਰਾਮ ਚੰਦਰ ਜੀ ਨਾਲ ਸੰਬੰਧਿਤ ਪਰ ਕਮਾਲ ਦੀ ਗੱਲ ਉਸ ਉਦਾਹਰਨ ਲਈ ਸਾਨੂੰ ਗੁਰਮੁਖ ਗੁਰੂ ਕੇ ਚਰਨਾਂ ਨਾਲ ਜੁੜਨ ਦੀ ਇੱਕ ਪ੍ਰੇਰਨਾ ਦਿੱਤੀ ਹਜ਼ੂਰ ਦਾ ਬਚਨ ਅਸੀਂ ਪੜ੍ਹਨੇ ਹਾਂ ਤੇ ਸਾਹਿਬ ਜੀ ਬਚਨ ਕਰਦੇ ਨੇ ਅੰਮ੍ਰਿਤਮਈ ਬਾਣੀ ਅੰਦਰ ਸਾਹਿਬ ਕਹਿੰਦੇ ਨੇ ਗੁਰਮੁਖ ਬਾਂਧਿਓ ਸੇਤ ਵਿਧਾਤੈ ਲੰਕਾ ਲੁੱਟੀ ਦੈਂਤ ਸੰਤਾਪੈ ਰਾਮ ਚੰਦ ਮਾਰਿਓ ਐ ਰਾਵਣ ਭੇਦ ਭੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ ਤੇ 30 ਉਧਾਰੇ ਹੁਣ ਜਦੋਂ ਇਹਦੇ ਅਰਥ ਕਰਨੇ ਆ ਤੇ ਕਮਾਲ ਕੀਤੀ ਮੇਰੇ ਗੁਰਦੇਵ ਨੇ ਸਾਹਿਬ ਕਹਿੰਦੇ ਨੇ ਸੱਜਣਾ ਜਿਵੇਂ ਰਾਮ ਚੰਦਰ ਜੀ ਨੇ ਲੰਕਾ ਵਿੱਚ ਪਹੁੰਚਣ ਦੇ ਲਈ ਉਹਨਾਂ ਨੇ ਸਮੁੰਦਰ ਦੇ ਉੱਪਰ ਪੁਲ ਬਣਾਇਆ ਤੇ ਯਾਦ ਰੱਖੀ ਸੰਸਾਰ ਇੱਕ ਭਵਜਲ ਹੀ ਜੇ ਤੂੰ ਨਿਰੰਕਾਰ ਦੇ ਦੇਸ਼ ਵੀ ਜਾਣਾ ਚਾਹੁੰਦਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਨਿਰੰਕਾਰ ਦੇ ਦੇਸ਼ ਵੀ ਜਾਣ ਵਾਸਤੇ ਕੇਵਲ ਗੁਰੂ ਨੂੰ ਪੁਲ ਬਣਾਇਆ ਗੁਰਮੁਖ ਬਾਂਧਿਓ ਸੇਤ ਵਧਾਤਾ ਸੇਤ ਦਾ ਅਰਥ ਹੈ ਪੁਲ ਹੁਣ ਇਹ ਤੇ ਸ਼ਬਦ ਇੱਕ ਆ ਗਿਆ ਵਿਧਾਤਾ ਵਿਧਾਤਾ ਦਾ ਅਰਥ ਅਕਾਲ ਪੁਰਖ ਵਾਹਿਗੁਰੂ ਉਸ ਵਾਹਿਗੁਰੂ ਨੇ ਇੱਕ ਨੇਮ ਬਣਾਇਆ ਜੇ ਭਵਜਲ ਤੋਂ ਲੰਘਣਾ ਹੀ ਤੇ ਸਜਣਾ ਤੈਨੂੰ ਗੁਰੂ ਦੀ ਸ਼ਰਨ ਵਿੱਚ ਪੈਣਾ ਪੈਣਾ ਗੁਰਮੁਖ ਬਾਂਧਿਓ ਸੇਤ ਵਿਧਾਤਾ ਲੰਕਾ ਲੁੱਟੀ ਦੈਂਤ ਸੰਤਾਪੈ ਜਿਵੇਂ ਰਾਮ ਚੰਦਰ ਜੀ ਨੇ ਲੰਕਾ ਨੂੰ ਲੁੱਟਿਆ ਦੈਂਤ ਸੰਤਾਪੈ ਤੇ ਜਿੰਨੇ ਵੀ ਦੈਂਤ ਸਨ ਉਹਨਾਂ ਨੂੰ ਦੁੱਖ ਮਿਲਿਆ ਉਹਨਾਂ ਨੇ ਆਪਣੇ ਕੀਤੇ ਨੂੰ ਪਾਇਆ ਯਾਦ ਰੱਖੀ ਤੇਰਾ ਸਰੀਰ ਇੱਕ ਲੰਕਾ ਏ ਜਿੱਦਣ ਗੁਰੂ ਨੇ ਕਿਰਪਾ ਕਰਕੇ ਸ਼ਬਦ ਦੀ ਤੇਰੇ ਉੱਤੇ ਕੋ ਬਖਸ਼ਿਸ਼ ਕਰ ਦਿੱਤੀ ਸ਼ਬਦ ਦਾ ਤੀਰ ਮਾਰਿਆ ਉਹਨੇ ਇਸ ਲੰਕਾ ਤੇ ਜੇ ਗੁਰੂ ਦੇ ਸ਼ਬਦ ਦਾ ਕਬਜ਼ਾ ਹੋ ਗਿਆ ਜਿਹੜੇ ਵਕਾਰ ਦੈਂਤ ਤੈਨੂੰ ਕਈ ਜਨਮਾਂ ਦੇ ਤੰਗ ਕਰਦੇ ਨੇ ਉਸ ਗੁਰਮੁਖ ਨੇ ਤੇਰੇ ਅੰਦਰੋਂ ਦੈਂਤਾਂ ਨੂੰ ਕੱਢ ਦੇਣੇ ਗੁਰਮੁਖ ਬੰਧਿਓ ਸੇਤ ਵਧਾਤਾ ਲੰਕਾ ਲੁੱਟੀ ਦੈਂਤ ਸੰਤਾਪੈ ਅੱਗੇ ਸਾਹਿਬ ਕਹਿੰਦੇ ਨੇ ਰਾਮ ਚੰਦ ਮਾਰਿਓ ਐ ਰਾਵਣ ਐ ਦਾ ਅਰਥ ਕਈ ਵਿਦਵਾਨਾਂ ਨੇ ਸੱਪ ਕੀਤਾ ਕਹਿੰਦੇ ਨੇ ਜਿਵੇਂ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ ਸੱਜਣਾ ਤੇਰੇ ਸਤਿਗੁਰੂ ਕੋਲ ਇੰਨੀ ਕੁ ਸਮਰੱਥ ਆਈ ਇਹ ਦਾ ਅਰਥ ਹੰਕਾਰ ਵੀ ਕਰਦੇ ਨੇ ਇਹ ਦਾ ਅਰਥ ਸੱਪ ਜਿਹੜਾ ਇਹਨੂੰ ਮਨ ਨਾਲ ਤੁਨਾ ਦਿੰਦੇ ਨੇ ਜਿਹੜਾ ਮਨ ਰੂਪੀ ਸੱਪ ਏ ਨਾ ਇਹ ਵੀ ਤੇਰੇ ਗੁਰੂ ਕੇ ਸ਼ਬਦ ਨੇ ਹੀ ਮਾਰਨਾ ਜਿਵੇਂ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ ਸਾਹਿਬ ਜੀ ਕਹਿੰਦੇ ਨੇ ਰਾਮ ਚੰਦ ਮਾਰਿਓ ਇਹ ਰਾਵਣ ਇਸ ਸਤਿਗੁਰੂ ਨੇ ਗੁਰਮੁਖ ਨੇ ਤੇਰੇ ਅੰਦਰੋਂ ਸਜਣਾ ਇਸ ਮਨ ਰੂਪੀ ਰਾਵਣ ਨੂੰ ਮਾਰ ਦੇਣਾ ਤੇ ਹਜ਼ੂਰ ਅਗਲਾ ਬਚਨ ਕਰਦੇ ਨੇ ਭੇਦ ਭੀਖਣ ਗੁਰਮੁਖ ਪਰਚਾਇਣ ਗੁਰਮੁਖ ਪਰਚਾਇਣ ਦਰ ਤੇ ਗੁਰੂ ਦਾ ਸ਼ਬਦ ਜਿਵੇਂ ਰਾਮ ਚੰਦਰ ਜੀ ਨੂੰ ਭਤੀਖਣ ਦੇ ਭੇਦ ਦੱਸਿਆ ਸੀ ਕਿ ਜੇ ਰਾਵਣ ਨੂੰ ਮਾਰਨਾ ਹੈ ਇਹਦੀ ਨਾਭੀ ਵਿਚ ਤੀਰ ਮਾਰੋ ਤੇ ਤੇਰੇ ਸਤਿਗੁਰੂ ਨੇ ਇੱਕ ਉਪਦੇਸ਼ ਨਾਲ ਹੀ ਭੇਦ ਦੇਣਾ ਜੇ ਸੱਜਣਾ ਤੂੰ ਅੰਦਰ ਦੇ ਦੁਸ਼ਮਣ ਨੂੰ ਮਾਰਨਾ ਚਾਹੁੰਦਾ ਤੇ ਗੁਰੂ ਕੇ ਸ਼ਬਦ ਦੀ ਟੇਕ ਲੈ ਲਵੇ ਸ਼ਬਦ ਦੀ ਟੇਕ ਲੈ ਅੰਦਰ ਨੂੰ ਇਕਾਗਰ ਕਰੀ ਅੱਗੇ ਮੇਰੇ ਸਤਿਗੁਰੂ ਕਹਿੰਦੇ ਨੇ ਗੁਰਮੁਖ ਸਾਇਰ ਪਾਹਣ ਤਾਰੇ ਲੋਕ ਕਹਿੰਦੇ ਨੇ ਕਿ ਰਾਮ ਚੰਦਰ ਜੀ ਨੇ ਪੱਥਰ ਵੀ ਤਾਰ ਦਿੱਤੇ ਪਰ ਕਹਿੰਦੇ ਨੇ ਸੱਜਣਾ ਤੇਰੇ ਗੁਰੂ ਕੋਲ ਇੰਨੀ ਕੁ ਤਾਕਤ ਸੀ ਕਿ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ 33 ਉਧਾਰੇ ਤੇਰੇ ਸਤਿਗੁਰੂ ਦੇ ਸ਼ਬਦ ਵਿਚ ਇੰਨੀ ਤਾਕਤ ਏ ਤੇਰੇ ਗੁਰੂ ਦਾ ਸ਼ਬਦ 33 ਕਰੋੜ ਦੇਵਤੇ ਦਾ ਵੀ ਪਾਰ ਉਤਾਰਾ ਕਰ ਸਕਦਾ ਇਹਦਾ ਮਤਲਬ ਕਿ ਗੁਰੂ ਦਾ ਸ਼ਬਦ ਮੇਰੇ ਵਾਸਤੇ ਉੱਚਾ ਹੈ ਮੈਂ ਇੱਕ ਦਿਨ ਅਰਜ਼ ਕੀਤੀ ਸੀ ਗੁਰਮੁਖ ਸ਼ਬਦ ਬੜਾ ਉੱਚਾ ਜੀ ਬੜਾ ਸੁੱਚਾ ਹੈ ਬੜਾ ਪਵਿੱਤਰ ਏ ਮੈਂ ਕਈ ਵਾਰੀ ਆਪਣੇ ਮੂੰਹੋਂ ਸ਼ਬਦ ਨਿਕਲ ਜਾਂਦੇ ਨੇ ਕਿ ਫਲਾਣਾ ਬੜਾ ਗੁਰਮੁਖ ਸੱਜੇ ਨੇ ਤੇ ਮੈਂ ਉਦਣ ਅਰਜ਼ ਕੀਤੀ ਸੀ ਭਾਈ ਗੁਰਦਾਸ ਨੇ ਵੈਸੇ ਬਾਣੀ ਵਿਚ ਗੁਰਮੁਖ ਸ਼ਬਦ ਪਰਮੇਸ਼ਰ ਲਈ ਵੀ ਵਰਤੇ ਗੁਰਮੁਖ ਸੱਚ ਹੈ ਧਰਤੀ ਸਾਜੀ ਜਾਂ ਹਜ਼ੂਰ ਦੀ ਬਾਣੀ ਵਿਚ ਭਾਈ ਗੁਰਦਾਸ ਦਾ ਅਸੀਂ ਬਚਨ ਪੜ੍ਹਦੇ ਸਾਂ ਕਿ ਬਾਬੇ ਚਾਰ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਵਾ ਤੇ ਉਹਨਾਂ ਨੇ ਵੀ ਸ਼ਬਦ ਵਰਤਿਆ ਸੀ ਗੁਰਮੁਖ ਕਲ ਵਿਚ ਪ੍ਰਗਟ ਹੋਵਾ ਗੁਰੂ ਨਾਨਕ ਸਾਹਿਬ ਨੇ ਵੀ ਸ਼ਬਦ ਗੁਰਮੁਖ ਏ ਜਦੋਂ ਭਾਈ ਸਾਹਿਬ ਨੂੰ ਪੜ੍ਹਨੇ ਆ ਤੇ ਉਹਨਾਂ ਅਗਲਾ ਬਚਨ ਕੀਤਾ ਜਦੋਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਜਿਵੇਂ ਪਪੀਆ ਸਾਰੀ ਰਾਤ ਚੈਨ ਨਹੀਂ ਲੈਂਦਾ ਭਾਵੇਂ ਅੱਤ ਦਾ ਜ਼ੁਲਮ ਕੀਤਾ ਗਿਆ ਪਰ ਗੁਰੂ ਅਰਜਨ ਸਾਹਿਬ ਪਪੀਏ ਦੀ ਤਰ੍ਹਾਂ ਆਪਣੇ ਮਾਲਕ ਦੇ ਨਾਮ ਨੂੰ ਜਪਦੇ ਰਹੇ ਨੇ ਕਹਿੰਦੇ ਨੇ ਉਸ ਗੁਰਮੁਖ ਨੇ ਆਪਣੇ ਅੰਦਰ ਦੇ ਰਸ ਨੂੰ ਖਤਮ ਨਹੀਂ ਹੋਣ ਦਿੱਤਾ ਸਾਹਿਬ ਨੇ ਬਚਨ ਕੀਤਾ ਸੀ ਅੰਮ੍ਰਿਤਮਈ ਬਾਣੀ ਵਿਚ ਭਾਈ ਗੁਰਦਾਸ ਨੇ ਗੁਰ ਉਪਦੇਸ਼ ਨਾ ਵਿਸਰੈ ਬਾਬੀਏ ਜੂ ਆਖ ਵਖਾਣੀ ਤੇ ਕਹਿਣ ਲੱਗੇ ਯਾਦ ਰੱਖੀ ਗੁਰਮੁਖ ਸੁਖ ਪਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ ਸਤਿਗੁਰੂ ਇਹ ਤੇ ਸ਼ਬਦ ਵਰਤਦੇ ਨੇ ਤੂੰ ਗੁਰੂ ਦੇ ਬਚਨ ਨੂੰ ਹੀ ਨਾਦ ਮੰਨ ਗੁਰੂ ਦਾ ਬਚਨ ਹੀ ਤੇ ਲਈ ਗਿਆਨ ਏ ਤੇ ਗੁਰੂ ਦੇ ਸ਼ਬਦ ਨਾਲ ਪਤਾ ਲੱਗਣਾ ਕਿ ਉਹ ਮੇਰਾ ਅਕਾਲ ਪੁਰਖ ਜਿਹੜਾ ਉਹ ਹਰ ਇੱਕ ਥਾਂ ਤੇ ਸਰਬ ਵਿਆਪਕ ਏ ਸਾਹਿਬ ਕਹਿੰਦੇ ਨੇ ਗੁਰੂ ਦੇ ਸ਼ਬਦ ਵਿਚ ਇੰਨੀ ਤਾਕਤ ਏ ਹਜ਼ੂਰ ਦਾ ਅਸੀਂ ਬਚਨ ਪੜ੍ਹਨੇ ਆ ਗੁਰਮੁਖ ਸਾਚੇ ਕਾ ਭਉ ਪਾਵੇ ਗੁਰੂ ਦਾ ਸ਼ਬਦ ਇੱਕ ਐਸਾ ਹੈ ਜਿਹੜਾ ਸਾਡੇ ਅੰਦਰ ਸੱਚੇ ਵਾਹਿਗੁਰੂ ਦਾ ਅਦਬ ਪੈਦਾ ਕਰਦਾ ਗੁਰਮੁਖ ਬਾਣੀ ਅਧੜ ਕਢਾਵੇ ਗੁਰੂ ਦੀ ਬਾਣੀ ਹੀ ਇੱਕ ਐਸੀ ਏ ਜਿਹੜਾ ਜੀਵਨ ਕਦੀ ਵੀ ਘੜਿਆ ਨਹੀਂ ਗਿਆ ਜਦੋਂ ਗੁਰੂ ਕੇ ਬਚਨਾਂ ਨਾਲ ਕੋਈ ਜੁੜਦਾ ਤੇ ਗੁਰੂ ਕੀ ਬਾਣੀ ਉਸ ਮਨੁੱਖ ਦੇ ਜੀਵਨ ਨੂੰ ਕਰ ਦਿੰਦੀ ਸਤਿਗੁਰੂ ਕਹਿ ਰਹੇ ਨੇ ਕਿ ਪਿਆਰਿਆ ਗੁਰਮੁਖ ਗੁਰੂ ਦਾ ਬਚਨ ਨਾ ਦੇ ਗੁਰੂ ਕਾ ਬਚਨ ਗਿਆਨ ਏ ਸਤਿਗੁਰੂ ਦੇ ਬਚਨ ਨਾਲ ਸਮਝ ਪੈਣੀ ਏ ਉਹ ਮੇਰਾ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪਕ ਏ ਤੇ ਦੇਖ ਉਸ ਸਤਿਗੁਰੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਦਿਆਂ ਸਤਿਗੁਰੂ ਨੂੰ ਤੂੰ ਸਭ ਕੁਝ ਸਮਝਣਾ ਹੁਣ ਸਾਹਿਬ ਨੇ ਕਿਹਾ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਤੇਰੇ ਵਾਸਤੇ ਗੁਰੂ ਹੀ ਵਿਸ਼ਨੂੰ ਰੂਪ ਏ ਤੇਰੇ ਵਾਸਤੇ ਗੁਰੂ ਹੀ ਸ਼ਿਵਜੀ ਰੂਪ ਏ ਤੇਰੇ ਵਾਸਤੇ ਸਤਿਗੁਰੂ ਹੀ ਬ੍ਰਹਮਾ ਰੂਪ ਨੇ ਤੇਰੇ ਵਾਸਤੇ ਸਤਿਗੁਰੂ ਹੀ ਪਾਰਵਤੀ ਮਾਈ ਦਾ ਰੂਪ ਨੇ ਤੇ ਸਤਿਗੁਰੂ ਕੇ ਪਿਆਰੇ ਸਿੱਖ ਭਾਈ ਗੁਰਦਾਸ ਉਹਦਾ ਨੂੰ ਪੜ੍ਹੀਏ ਸਤਿਗੁਰੂ ਕੀ ਬਾਣੀ ਵਿੱਚੋਂ ਵੀ ਬਚਨ ਮਿਲਦਾ ਗੁਰੂ ਨਾਨਕ ਸਾਹਿਬ ਪਰਮੇਸ਼ਵਰ ਰੂਪ ਨੇ ਭਾਵੇਂ ਹਜ਼ੂਰ ਨੇ ਇਹ ਸ਼ਬਦ ਉਪਦੇਸ਼ ਸਾਨੂੰ ਦ੍ਰਿੜ ਕਰਾਇਆ ਕਦੀ ਭੱਟਾਂ ਦੇ ਸਵਈਆਂ ਵੀ ਜਦੋਂ ਅਸੀਂ ਪੜ੍ਹਨੇ ਆ ਨਾ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ ਉਗਰ ਸੈਨ ਕੋ ਰਾਜ ਆ ਕਹਿਣ ਲੱਗੇ ਉਗਰ ਸੈਨ ਨੂੰ ਤੂੰ ਰਾਜ ਦਿੱਤਾ ਇੱਕ ਇੱਕ ਯੁਗ ਦੀ ਗੱਲ ਕਰ ਦਿੱਤੀ ਉਗਰ ਸੈਨ ਕੋ ਰਾਜ ਆਪਾਂ ਭਗਤੈ ਜਨ ਦਿਓ ਤੇ ਇਸ ਜਦੋਂ ਸਵਈਏ ਨੂੰ ਅਸੀਂ ਪੜ੍ਹਨੇ ਆ ਤੇ ਸਤਿਗੁਰੂ ਦੇ ਇਸ ਸਵਈਏ ਵਿਚ ਭੱਟਾਂ ਨੇ ਬੜੇ ਪਿਆਰੇ ਬਚਨ ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਸਤਿਯੁਗ ਤੈ ਹੇ ਮੇਰੇ ਵਾਹਿਗੁਰੂ ਜੀ ਤੇਰੀ ਸਤਿਆ ਨਾਲ ਤੇਰੀ ਕਲਾ ਦੇ ਨਾਲ ਸਤਿਯੁਗ ਦੇ ਅੰਦਰ 52 ਅਵਤਾਰ ਨੇ ਬਲ ਰਾਜੇ ਹੰਕਾਰੀ ਨੂੰ ਛਲਿਆ ਸੀ ਸਤਿਯੁਗ ਤੈ ਮਾਣਿਓ ਛਲਿਓ ਬਲ 52 ਪਾਇਓ ਤ੍ਰੇਤੇ ਤੈ ਮਾਣਿਓ ਰਾਮ ਰਘਵੰਸ਼ ਕਹਾਇਓ ਤ੍ਰੇਤੇ ਵਿਚ ਤੇਰੇ ਤੋਂ ਹੀ ਤਾਕਤ ਲੈ ਕੇ ਰਾਮ ਚੰਦਰ ਜੀ ਨੇ ਕਈਆਂ ਦਾ ਉਧਾਰ ਕੀਤਾ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ ਉਗਰ ਸੈਨ ਕੋ ਰਾਜ ਆਪੇ। ਤੀ ਪੰਕਤੀ ਇਹ ਭੱਟ ਨੇ ਕਮਾਲ ਦੇ ਬਚਨ ਕਹਿ ਕਹਿਣ ਲੱਗੇ ਉਹ ਤੇਰੇ ਤੋਂ ਬਲ ਲੈ ਕੇ ਆਏ ਪਰ ਜਦੋਂ ਕਲਯੁਗ ਦਾ ਸਮਾਂ ਆ ਗਿਆ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਖੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਘੋਰ ਕਲਯੁਗ ਦੇ ਸਮੇਂ ਅੰਦਰ ਆਪ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕਰਕੇ ਆ ਗਏ ਤੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਤੇ ਗੁਰੂ ਅਮਰਦਾਸ ਵੀ ਤੁਸੀਂ ਕਹਾਇਆ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਕਹਿਣ ਲੱਗੇ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ ਹੁਣ ਇਸ ਪੰਕਤੀ ਨੂੰ ਜੇ ਕਿਤੇ ਸਿੱਖ ਹਿਰਦੇ ਵਿੱਚ ਦ੍ਰਿੜ ਕਰ ਲੈ ਤੇ ਸਮਝ ਪੈ ਜਾਏ ਮੇਰਾ ਗੁਰੂ ਨਾਨਕ ਤੋਂ ਉੱਚਾ ਕੋਈ ਨਹੀਂ ਕਹਿਣ ਲੱਗੇ ਸ੍ਰੀ ਗੁਰੂ ਰਾਜ ਅਬਚਲ ਅਟਲ ਇਹਦਾ ਅਰਥ ਹੈ ਸਜਣਾ ਭੱਟ ਕਹਿੰਦੇ ਨੇ ਮੈਂ ਨਹੀਂ ਕਹਿ ਰਿਹਾ ਆਦਿ ਪੁਰਖ ਫੁਰਮਾਇਓ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਚਨ ਨੇ ਕਿ ਗੁਰੂ ਨਾਨਕ ਸਾਹਿਬ ਤੇਰਾ ਰਾਜ ਅਟਲ ਏ ਤੇਰਾ ਰਾਜ ਅਬਚਲ ਏ ਤੇਰੇ ਰਾਜ ਨੇ ਕਦੀ ਵੀ ਵਿਣਸਣਾ ਨਹੀਂ ਕਿਉਂਕਿ ਤੂੰ ਜੁਗੋ ਜੁਗ ਅਟਲ ਰਹਿਣ ਵਾਲਾ ਤੇ ਇਸ ਕਰਕੇ ਮੇਰੇ ਮਨਾ ਤੂੰ ਦੁਨੀਆਂ ਦੀ ਝਾਕ ਛੱਡ ਕੇ ਬਸ ਇੱਕੋ ਗੱਲ ਕਹਿ ਦੇ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਮੇਰੇ ਵਾਸਤੇ ਸਤ ਗੁਰੂ ਹੀ ਸਭ ਕੁਝ ਏ ਗੁਰੂ ਕੇ ਪਿਆਰੇ ਸਿੱਖ ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕੀਤਾ ਕਿਸੇ ਨੇ ਸਵਾਲ ਕਰ ਦਿੱਤਾ ਭਾਈ ਗੁਰਦਾਸ ਤੁਸੀਂ ਗੁਰਮਤ ਦੇ ਮਹਾਨ ਵਿਦਵਾਨ ਹੋ ਪਰ ਇੱਕ ਗੱਲ ਤਾਂ ਦੱਸੋ ਜਿਹੜੇ ਇਹ ਦੇਵਤੇ ਨੇ ਇਹ ਵੀ ਤਾਂ ਪ੍ਰਭੂ ਦੇ ਬਣਾਏ ਨੇ ਨਾ ਤੇ ਗੁਰੂ ਵਿੱਚ ਤੇ ਇਹਨਾਂ ਵਿੱਚ ਅੰਤਰ ਕੀ ਹੈ ਥੋੜੀ ਜਿਹੀ ਤਵੱਜੋ ਦੇਣੀ ਤੇ ਕਹਿੰਦੇ ਨੇ ਭਾਈ ਗੁਰਦਾਸ ਨੇ ਉੱਤਰ ਬੜੇ ਕਮਾਲ ਦਾ ਦਿੱਤਾ ਕਹਿਣ ਲੱਗੇ ਸਜਣਾ ਬਣਾਏ ਉਸ ਅਕਾਲ ਪੁਰਖ ਦੇ ਨੇ ਤੇ ਇੱਕ ਗੱਲ ਨੂੰ ਸਿੱਧ ਕਰਨ ਲਈ ਸ਼੍ਰੀਮਾਨ ਭਾਈ ਗੁਰਦਾਸ ਨੇ 6 ਉਦਾਹਰਨਾਂ ਦੇ ਦਿੱਤੀਆਂ ਕਿ ਗੁਰੂ ਤੋਂ ਵੱਡਾ ਤੇਰੇ ਲਈ ਹੋਰ ਕੋਈ ਦੇਵਤਾ ਨਹੀਂ ਸਤਿਗੁਰੂ ਤੋਂ ਉੱਚਾ ਤੇਰੇ ਲਈ ਕੋਈ ਨਹੀਂ ਪੁੱਛਿਆ ਭਾਈ ਗੁਰਦਾਸ ਕਿਵੇਂ ਉਹਨਾਂ ਦਾ ਬਚਨ ਏ ਕਹਿਣ ਲੱਗੇ ਅੰਬ ਦਾ ਰੁੱਖ ਇੱਕੋ ਹੀ ਏ ਧਿਆਨ ਦੇਣਾ ਥੋੜਾ ਜਿਹਾ ਅੰਬ ਦਾ ਰੁੱਖ ਇੱਕੋ ਹੀ ਏ ਕਹਿਣ ਲੱਗੇ ਉਸੇ ਅੰਬ ਦੀ ਟਾਹਣੀ ਨਾਲ ਇੱਕ ਕੱਚੀ ਜੀ ਅੰਬੀ ਲੱਗੀ ਏ ਜੇ ਤੂੰ ਅੰਬ ਦੇ ਰਸ ਨੂੰ ਮੰਨਣਾ ਚਾਹੁੰਦਾ ਤੇ ਟੁੱਟੀ ਹੋਈ ਕੱਚੀ ਅੰਬੀ ਨੂੰ ਜੇ ਚੱਖੇਗਾ ਤੇ ਉਹਦੇ ਵਿੱਚ ਕੇਵਲ ਖਟਾਸ ਮਿਲਣੀ ਏ ਜੇ ਰਸ ਨੂੰ ਮੰਨਣਾ ਚਾਹੁੰਦਾ ਪਿਆਰਿਆ ਕੇਵਲ ਪੱਕੇ ਅੰਬ ਦੀ ਟੇਕ ਲੈਣੀ ਪੈਣੀ ਏ ਪੱਕੇ ਅੰਬ ਦਾ ਰਸ ਕਦੀ ਕੱਚੀਆਂ ਅੰਬੀਆਂ ਵਿੱਚੋਂ ਨਹੀਂ ਆਉਂਦਾ ਪਰ ਯਾਦ ਰੱਖੀ ਰੁੱਖ ਇੱਕੋ ਨੂੰ ਦੋਨੋਂ ਲੱਗੇ ਹੋਏ ਨੇ ਧਿਆਨ ਦੇਣਾ ਗੁਰੂ ਵਰਗਾ ਕੋਈ ਹੋਰ ਦੇਵਤਾ ਨਹੀਂ ਭਾਈ ਸਾਹਿਬ ਕਹਿਣ ਲੱਗੇ ਦੂਸਰਾ ਪ੍ਰਮਾਣ ਦਿੱਤਾ ਕਹਿਣ ਲੱਗੇ ਹੁਣ ਇੱਕ ਪੜੋਸੀ ਏ ਹੋ ਸਕਦਾ ਤੇਰੇ ਪਿਤਾ ਨਾਲੋਂ ਉਹਦਾ ਕੱਦ ਕਾਠ ਵੀ ਉੱਚਾ ਹੋਵੇ ਹੋ ਸਕਦਾ ਤੇਰੇ ਪਿਤਾ ਨਾਲੋਂ ਉਹਦੀ ਸ਼ਕਲ ਸੂਰਤ ਵੀ ਸੋਹਣੀ ਹੋਵੇ ਜਿਵੇਂ ਖੱਟੀ ਅੰਬੀ ਵਿੱਚੋਂ ਮਿੱਠੇ ਅੰਬ ਦਾ ਸਵਾਦ ਨਹੀਂ ਗੁਆਂਢੀ ਭਾਵੇਂ ਜਿਤਨਾ ਮਰਜ਼ੀ ਚੰਗਾ ਹੋਵੇ ਪਰ ਜਿਹੜਾ ਆਨੰਦ ਤੈਨੂੰ ਪਿਤਾ ਦੀ ਗੋਦ ਵਿੱਚੋਂ ਮਿਲ ਜਾਣਾ ਸਜਣਾ ਇਹ ਪਿਆਰ ਇਹ ਲਾਡ ਕਦੀ ਗੁਆਂਢੀ ਦੀ ਗੋਦ ਵਿੱਚੋਂ ਨਹੀਂ ਮਿਲਿਆ ਭਾਈ ਸਾਹਿਬ ਨੂੰ ਪੁੱਛਿਆ ਤੁਸੀਂ ਗੱਲ ਕੀ ਕਹਿਣੀ ਚਾਹੁੰਦੇ ਹੋ ਕਹਿੰਦੇ ਨੇ ਮੇਰੇ ਗੁਰੂ ਕੀ ਬਾਣੀ ਵਿੱਚੋਂ ਜਿਹੜਾ ਆਨੰਦੀ ਸਜਣਾ ਹੋਰ ਕਿਸੇ ਦੇ ਬਚਨਾਂ ਵਿੱਚੋਂ ਸ਼ਾਇਦ ਤੈਨੂੰ ਇਹ ਆਨੰਦ ਮਿਲੇ ਨਾ ਜੋ ਪਿਆਰ ਤੈਨੂੰ ਗੁਰੂ ਨਾਨਕ ਨੇ ਗੋਦ ਵੀ ਦੇ ਦੇਣਾ ਇਹ ਪਿਆਰ ਸਜਣਾ ਕਿਸੇ ਹੋਰ ਕੋਲੋਂ ਟੇਕ ਲੈ ਕੇ ਆਸ ਨਾ ਰੱਖੀ ਮਿਲੇਗਾ ਉਹਨਾਂ ਦੂਸਰੀ ਉਦਾਹਰਨ ਦਿੱਤੀ ਛੱਪੜ ਵਿੱਚ ਵੀ ਪਾਣੀ ਏ ਤਲਾਬ ਵਿੱਚ ਵੀ ਪਾਣੀ ਏ ਸਮੁੰਦਰ ਵਿੱਚ ਵੀ ਪਾਣੀ ਏ ਪਰ ਯਾਦ ਰੱਖੀ ਸਰੋਵਰ ਦੇ ਪਾਣੀ ਵਿੱਚੋਂ ਮੋਤੀ ਨਹੀਂ ਉਹ ਮਿਲਣੇ ਜੇ ਕੀਮਤੀ ਖਜ਼ਾਨੇ ਨੂੰ ਲੱਭਣਾ ਚਾਹੁੰਦਾ ਤਾਂ ਤੈਨੂੰ ਸਮੁੰਦਰ ਦੀ ਟੇਕ ਲੈਣੀ ਪੈਗੀ ਪਾਣੀ ਤਾਂ ਦੋਨਾਂ ਵਿੱਚ ਪਰ ਸਮੁੰਦਰ ਅਸਗਾਹ ਤੇ ਰਤਨ ਮਿਲ ਸਕਦੇ ਨੇ ਮੋਤੀ ਮਿਲ ਸਕਦੇ ਨੇ ਉਹ ਦਾਤ ਤੈਨੂੰ ਕਦੀ ਸਰੋਵਰ ਵਿੱਚੋਂ ਨਹੀਂ ਮਿਲਣੀ ਜਿਹੜੀ ਕਿਰਪਾ ਗੁਰੂ ਨਾਨਕ ਸਾਹਿਬ ਕੋਲੋਂ ਮਿਲਣੀ ਏ ਕਿਸੇ ਹੋਰ ਕੋਲੋਂ ਨਹੀਂ ਉਹਨਾਂ ਨੇ ਅਗਲਾ ਪ੍ਰਮਾਣ ਦਿੱਤਾ ਚੌਥਾ ਕਹਿੰਦੇ ਨੇ ਠੀਕ ਹੈ ਦੀਵੇ ਦੀ ਲੋਹ ਹੈ ਦੀਵੇ ਅੰਦਰ ਸਮਰੱਥ ਹੈ ਉਹ ਚਾਨਣ ਬਖੇਰਦਾ ਪਰ ਦੀਵੇ ਨੇ ਕਦੀ ਸੂਰਜ ਦੀ ਬਰਾਬਰੀ ਨਹੀਂ ਉਹ ਕਰਨੀ ਦੀਵਾ ਕਿਸੇ ਘਰ ਤੱਕ ਕਿਸੇ ਦਾਇਰੇ ਤੱਕ ਸੀਮਿਤ ਰੋਸ਼ਨੀ ਦਿੰਦਾ ਹੈ ਪਰ ਸੂਰਜ ਕੋਲ ਇੰਨਾ ਕੁ ਰੋਸ਼ਨੀ ਦਾ ਭੰਡਾਰ ਏ ਉਹ ਅਮੀਰ ਦੀ ਅਟਾਰੀ ਉੱਤੇ ਵੀ ਰੋਸ਼ਨੀ ਬਖੇਰਦਾ ਹੈ ਤੇ ਗਰੀਬ ਦੀ ਝੁੱਗੀ ਉੱਤੇ ਵੀ ਆਪਣੀ ਰੋਸ਼ਨੀ ਦਿੰਦਾ ਹੈ ਉਹ ਫੁੱਲਾਂ ਉੱਪਰ ਵੀ ਰੋਸ਼ਨੀ ਬਖੇਰਦਾ ਹੈ ਉਹ ਗੰਦਗੀ ਦੇ ਢੇਰ ਤੇ ਵੀ ਰੋਸ਼ਨੀ ਬਖੇਰਦਾ ਹੈ ਯਾਦ ਰੱਖੀ ਗੁਰੂ ਨਾਨਕ ਸਾਹਿਬ ਸੂਰਜ ਹੀ ਇਹਦੇ ਨਾਮ ਦੀ ਇਹਦੀ ਕਿਰਪਾ ਦੀ ਰੋਸ਼ਨੀ ਮਲਕ ਭਾਗੋ ਦੀ ਅਟਾਰੀ ਤੇ ਪੈ ਕੇ ਉਹਨੂੰ ਵੀ ਸਿੱਖ ਬਣਾਉਂਦੀ ਏ ਤੇ ਇਹਦੀ ਰੋਸ਼ਨੀ ਭਾਈ ਲਾਲੋ ਦੀ ਕੱਖਾਂ ਦੀ ਕੁੱਲੀ ਉੱਤੇ ਵੀ ਪੈ ਜਾਂਦੀ ਸਹਿਬ ਭਾਈ ਗੁਰਦਾਸ ਨੇ ਅਗਲਾ ਪ੍ਰਮਾਣ ਦਿੱਤਾ ਕਹਿਣ ਲੱਗੇ ਸੱਜਣਾ ਹੁਣ ਇੱਕ ਪਾਸੇ ਬੱਦਲਾਂ ਦਾ ਪਾਣੀ ਏ, ਦੂਸਰੇ ਪਾਸੇ ਖੂਹ ਦਾ ਪਾਣੀ ਏ, ਤੇ ਜੇ ਤੂੰ ਖੂਹ ਦੇ ਪਾਣੀ ਦੀ ਟੇਕ ਰੱਖੇ, ਜਿਹੜਾ ਕੰਮ ਬੱਦਲਾਂ ਦੇ ਪਾਣੀ ਨੇ ਕਰ ਜਾਣਾ ਖੂਹ ਦੇ ਪਾਣੀ ਨੇ ਨਹੀਂ। ਯਾਦ ਰੱਖਣਾ ਖੂਹ ਕੁਝ ਦਾਇਰੇ ਤੱਕ ਸੀਮਤ ਏ। ਭਾਈ ਸੰਤੋਖ ਸਿੰਘ ਨੇ ਇੱਕ ਬੜਾ ਪਿਆਰਾ ਬਚਨ ਕੀਤਾ, ਕਹਿੰਦੇ ਨੇ ਗੁਰੂ ਅਮਰਦਾਸ ਜਦੋਂ ਤੀਰਥਾਂ ਤੇ ਗਏ ਨਾ, ਪਹਿਲਾਂ ਤਾਂ ਜਾਂਦੇ ਰਹੇ ਹਰ ਸਾਲ ਇਸ਼ਨਾਨ ਕਰਨ, ਤੇ ਕਹਿੰਦੇ ਨੇ ਜਦੋਂ ਹੁਣ ਤੀਰਥਾਂ ਤੇ ਗਏ ਗੁਰੂ ਬਣਨ ਤੋਂ ਬਾਅਦ, ਇਹਦਾ ਮਹੱਤਵ ਕੁਝ ਹੋਰ ਸੀ ਕਿ ਲੋਕਾਂ ਭੁੱਲੇ ਭਟਕਿਆਂ ਨੂੰ ਨਾਮ ਨਾਲ ਜੋੜਨਾ। ਤੇ ਗੁਰੂ ਅਮਰਦਾਸ ਜੀ ਨੂੰ ਇੱਕ ਸਵਾਲ ਕੀਤਾ ਗਿਆ, ਕਹਿਣ ਲੱਗੇ ਸਤਿਗੁਰੂ ਜਦੋਂ ਵੇਦ ਬਾਣੀ ਹੈ, 18 ਪੁਰਾਣ ਨੇ, 6 ਸ਼ਾਸਤਰ ਨੇ, ਸਿਮਰਤੀਆਂ ਨੇ, ਫਿਰ ਗੁਰੂ ਨਾਨਕ ਦੀ ਬਾਣੀ ਦੀ ਲੋੜ ਕੀ ਏ? ਤੇ ਸਾਹਿਬ ਨੇ ਦਲੀਲ ਬੜੀ ਸੋਹਣੀ ਦਿੱਤੀ, ਕਹਿਣ ਲੱਗੇ ਸੱਜਣ ਜੀ ਇੱਕ ਪਾਸੇ ਖੂਹ ਦਾ ਪਾਣੀ ਏ, ਦੂਸਰੇ ਪਾਸੇ ਬੱਦਲਾਂ ਦਾ ਪਾਣੀ ਏ। ਖੂਹ ਜਿਹੜਾ ਇੱਕ ਦੀ ਮਾਲਕੀਅਤ ਏ, ਖੂਹ ਦਾ ਪਾਣੀ ਕੁਝ ਖੇਤਾਂ ਤੱਕ ਸੀਮਤ ਏ, ਖੂਹ ਦਾ ਪਾਣੀ ਮੰਗਣ ਵੀ ਜਾਣਾ ਪੈਂਦਾ, ਮਾਲਕ ਦੀ ਮਰਜ਼ੀ ਦੇ ਕੇ ਨਾ ਦੇ, ਪਰ ਖੂਹ ਦੇ ਪਾਣੀ ਵਿੱਚ ਇੰਨੀ ਸਮਰੱਥਾ ਨਹੀਂ, ਪਹਾੜ ਦੀ ਚੋਟੀ ਨੂੰ ਵੀ ਠੰਡ ਦੇ ਦੇ, ਪਰ ਬੱਦਲ ਦੇ ਪਾਣੀ ਕੋਲ ਇੰਨੀ ਤਾਕਤ ਹੀ, ਜਿੱਥੇ ਖੂਹ ਦੇ ਪਾਣੀ ਨੇ ਠੰਡ ਨਹੀਂ ਪਾਣੀ, ਉੱਥੇ ਬੱਦਲਾਂ ਦਾ ਪਾਣੀ ਠੰਡ ਪਾਉਂਦਾ। ਸਾਹਿਬ ਨੇ ਉੱਥੇ ਇੱਕ ਬਚਨ ਕੀਤਾ, ਕਹਿਣ ਲੱਗੇ ਜੈਸੇ ਧਰਤੀ ਉੱਪਰ ਮੇਗੁਲਾ ਬਰਸਤ ਹੈ, ਕਿਆ ਧਰਤੀ ਮਤ ਹੈ ਪਾਣੀ ਨਾਹੀ, ਜੈਸੇ ਧਰਤੀ ਮਤ ਹੈ ਪਾਣੀ ਪ੍ਰਗਾਸਿਆ, ਬਿਨ ਪਗਾਂ ਬਰਸਤ ਵੀ ਰਾਹੀਂ। ਸੱਜਣਾ ਗੁਰੂ ਕੀ ਬਾਣੀ ਬੱਦਲਾਂ ਦਾ ਪਾਣੀ ਦੇ ਤਰ੍ਹਾਂ ਹੀ, ਸਤਿਗੁਰੂ ਦੀ ਬਾਣੀ ਨੇ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਠੰਡਿਆ ਕਰ ਦੇਣਾ, ਪਰ ਜਿਹੜੀ ਬਾਣੀ ਦੀ ਤੂੰ ਗੱਲ ਕਰਨਾ ਉੱਥੇ ਕੇਵਲ ਉੱਚੀ ਜਾਤ ਵਾਲਾ ਪੜ ਸਕਦਾ, ਸ਼ੂਦਰ ਨੂੰ ਤਾਂ ਹੱਕ ਹੀ ਨਹੀਂ ਉਹ ਵੇਦਾਂ ਦੇ ਸ਼ਲੋਕ ਪੜ ਸਕੇ। ਸਤਿਗੁਰੂ ਕੀ ਬਾਣੀ ਇਹ ਬੱਦਲਾਂ ਦਾ ਪਾਣੀ ਏ। ਭਾਈ ਗੁਰਦਾਸ ਕਹਿ ਰਹੇ ਨੇ ਬੱਦਲਾਂ ਦੇ ਪਾਣੀ ਦੀ ਬਰਾਬਰੀ ਖੂਹ ਦਾ ਪਾਣੀ ਨਹੀਂ ਕਰ ਸਕਦਾ, ਤੇ ਕਹਿਣ ਲੱਗੇ ਚੰਦਨ ਦੇ ਰੁੱਖ ਦੀ ਬਰਾਬਰੀ ਅਰਿੰਡ ਨੇ ਕਰ ਸਕਣੀ ਏ। ਤੇ ਗੁਰੂ ਨਾਨਕ ਸਾਹਿਬ ਜੀ ਜਿਹੜੀ ਕਿਰਪਾ ਤੇਰੇ ਘਰ ਵਿੱਚੋਂ ਮਿਲ ਜਾਣੀ ਏ, ਇਹ ਕਿਰਪਾ ਕਿਸੇ ਦੁਨੀਆਂ ਦੇ ਦੇਵੀ ਦੇਵਤੇ ਵਿੱਚੋਂ ਨਹੀਂ ਉਹ ਮਿਲਦੀ। ਇਸ ਕਰਕੇ ਸਿੱਖ ਕਹਿੰਦਾ ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਭਾਈ ਗੁਰਦਾਸ ਦਾ ਬਚਨ ਆਉਂਦਾ, ਕਹਿੰਦੇ ਨੇ ਆਂਬ ਕੀ ਸਦਰ ਕੱਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਐ, ਸਾਗਰ ਕੀ ਨਿਤ ਕਦ ਪਾਈਐ ਪੋਖਰ ਸੈ, ਪੋਖਰ ਦਰਦ ਨਾ ਛੱਪੜ। ਪੋਖਰ ਦਰਦ ਤਲਾਬ ਵੀ ਕਈ ਵਿਦਵਾਨਾਂ ਨੇ ਕੀਤਾ, ਸਾਗਰ ਕੀ ਨਿਤ ਜਿਹੜਾ ਖਜ਼ਾਨਾ ਗੁਰੂ ਕੋਲੋਂ ਮਿਲਣਾ, ਕਿਤੇ ਛੱਪੜਾਂ ਵਿੱਚੋਂ ਮਿਲ ਸਕਦਾ? ਸਾਗਰ ਕੀ ਨਿਤ ਕਤ ਪਾਈਐ ਪੋਖਰ ਸੇ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ, ਇੰਦਰ ਬਰਖਾ ਸਮਾਨ ਪੂਜਸ ਨਾ ਕੂਪ ਜਲ, ਕੂਪ ਦਰ ਤੇ ਖੂਹ। ਕਹਿਣ ਲੱਗੇ ਚੰਦਨ ਸੁਬਾਸ ਨਾ ਪੈਲਾਸ ਮਹਿਕਾਈਐ, ਅਖੀਰ ਵਿੱਚ ਕਹਿਣ ਲੱਗੇ ਸੱਜਣਾ ਸ਼੍ਰੀ ਗੁਰੂ ਦਿਆਲ ਕੀ ਦਇਆ ਨਾ ਆਣ ਦੇਵ, ਗੁਰੂ ਨਾਨਕ ਵਰਗੀ ਦਇਆ ਕਿਤੋਂ ਨਹੀਂ ਉਹ ਮਿਲਣੀ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲੋ ਧਾਈਐ, ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਘੁੰਮਿਆ, ਗੁਰੂ ਵਰਗੀ ਕਿਰਪਾ ਕਿੱਥੋਂ ਵੇ। ਦੇਖੋ ਜਿਨ੍ਹੇ ਗੁਰੂ ਤੇ ਟੇਕ ਰੱਖੀ, ਹਜ਼ੂਰ ਦਾ ਨਾਂ ਗੁਰੂ ਅਰਜਨ ਸਾਹਿਬ ਦਾ ਇੱਕ ਸਿੱਖ ਹੋਇਆ, ਉਹਦਾ ਨਾਮ ਸੀ ਭਾਈ ਤਿਲਕਾ। ਕੁਝ ਵਿਦਵਾਨਾਂ ਨੇ ਉਹਨੂੰ ਭਾਈ ਤਿਲਕੂ ਵੀ ਲਿਖਿਆ। ਇਹ ਗੜ ਸ਼ੰਕਰ ਦੇ ਇਲਾਕੇ ਵਿੱਚ ਰਹਿਣ ਵਾਲਾ ਸੀ ਭਾਈ ਤਿਲਕਾ, ਤੇ ਧੰਨ ਗੁਰੂ ਅਰਜਨ ਸਾਹਿਬ ਦੇ ਵੇਲੇ ਨਾ ਇਹਨੇ ਚਰਨ ਪਉ ਲਈ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਵੀ ਕਿਰਪਾ ਕੀਤੀ ਤੇ ਜਿੱਦਣ ਤੋਰਿਆ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਕਹਿਣ ਲੱਗੇ ਆਪਣੇ ਇਲਾਕੇ ਵਿੱਚ ਪ੍ਰਚਾਰ ਕਰੀ, ਤੇ ਭਾਈ ਤਿਲਕੂ ਨੇ ਅਰਜ ਕੀਤੀ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਕੋਲ ਸਮਰੱਥਾ ਨਹੀਂ, ਤੁਸੀਂ ਅੰਦਰ ਟਿਕੋਗੇ, ਰਸਨਾ ਵਿੱਚੋਂ ਤੁਸੀਂ ਬੋਲੋਗੇ ਤੇ ਤਿਲਕੂ ਨੇ ਕੁਝ ਕਰਨਾ, ਨਹੀਂ ਤੇ ਮੇਰੀ ਕੀਮਤ ਕੀ ਹੈ ਦਾਤਿਆ, ਮੇਰੇ ਪੱਲੇ ਤਾਂ ਕੁਝ ਹੈ ਹੀ। ਬਸ ਇੰਨੀ ਕੁ ਗੱਲ ਮਨਾ ਤੂੰ ਸਮਝ ਲੈ, ਨਾ ਤੂੰ ਗੱਲ ਕਰਨ ਵਾਲਾ ਹੈ, ਨਾ ਤੇਰੇ ਕੋਲ ਗੱਲ ਕਰਨ ਦੀ ਸਮਰੱਥ ਹੈ। ਮੈਂ ਕਈ ਵਾਰੀ ਅਰਜ ਕਰਨਾ ਹੁੰਦਾ, ਗਲਾਸ ਨੇ ਅਸੀਂ ਲੰਗਰ ਵਿੱਚ ਵਰਤਨੇ ਆ, ਉਸ ਗਲਾਸ ਨੂੰ ਅਸੀਂ ਟੇਬਲ ਤੇ ਰੱਖਨੇ ਆ, ਉਸੇ ਗਲਾਸ ਨੂੰ ਮੂੰਹ ਨਾਲ ਲਾਨੇ ਆ, ਪਰ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਉਸ ਗਲਾਸ ਵਿੱਚ ਪਾਣੀ ਏ, ਦੁੱਧ ਏ, ਚਾਹ ਏ, ਤੇ ਉਹੀ ਗਲਾਸ ਜਿਹਨੂੰ ਮੂੰਹ ਤੇ ਰੱਖ ਲਾਨੇ ਆ, ਟੇਬਲ ਤੇ ਰੱਖਨੇ ਆ, ਇੱਕ ਖਿਨ ਤੋਂ ਬਾਅਦ ਉਸੇ ਗਲਾਸ ਨੂੰ ਆਪਾਂ ਗਾਰਬੇਜ ਬੈਗ ਵੀ ਛੱਡ ਦੇਣੇ। ਧਿਆਨ ਦੇਈ ਮਣਾ, ਤੂੰ ਤੇਰਾ ਭਾਂਡਾ ਇੱਕ ਗਲਾਸ ਦੀ ਤਰ੍ਹਾਂ, ਜੇ ਗੁਰੂ ਦੀ ਕੀਮਤ ਹੈ ਤਾਂ ਕਿਸੇ ਨੇ ਤੈਨੂੰ ਨਹੀਂ ਕਰਨਾ, ਬਾਣੀ ਹੈ, ਜੇ ਬਾਣੀ ਨਹੀਂ ਤਾਂ ਉਸ ਟੁੱਟੇ ਹੋਏ ਗਲਾਸ ਦੀ ਤਰ੍ਹਾਂ ਕੇਵਲ ਕੂੜੇ ਵਿੱਚ, ਤੇਰੀ ਤਾਂ ਕੀਮਤ ਹੀ ਕੋਈ ਨਹੀਂ, ਮਤਾਂ ਗਲਾਸ ਸੋਚੇ ਮੇਰੀ ਕੀਮਤ ਏ। ਭਾਈ ਤਿਲਕੂ ਨੇ ਕਿਹਾ ਗੁਰੂ ਹਰਗੋਬਿੰਦ ਸਾਹਿਬ ਮੇਰ ਤੂੰ ਕਰੀ ਤੇ ਸਤਿਗੁਰੂ ਨੇ ਜਦੋਂ ਤੋਰਿਆ ਕਿੰਨਾ ਵਿਸ਼ਵਾਸ ਸੀ ਉਸ ਸਿੱਖ ਨੂੰ। ਇੱਕ ਪੈਰ ਰਾਤ ਰਹਿੰਦੀ ਉੱਠਣਾ, ਗੁਰਮੰਤਰ ਜਪਣਾ, ਧਿਆਨ ਦੇਣਾ, ਅੰਮ੍ਰਿਤ ਵੇਲਾ ਜ਼ਰੂਰ ਸਾਂਭਿਆ ਜੇ। ਯਾਦ ਰੱਖੋ ਜਿਹੜੇ ਅੰਮ੍ਰਿਤ ਵੇਲੇ ਗੁਰੂ ਨਾਨਕ ਦੇ ਬਣ ਗਏ ਨੇ ਨਾ, ਮੇਰਾ ਗੁਰੂ ਨਾਨਕ ਉਹਨਾਂ ਨੂੰ ਜ਼ਿੰਦਗੀ ਵਿੱਚ ਕਦੀ ਹਾਰ ਨਹੀਂ ਜੇ ਦਿੰਦਾ। ਭਾਈ ਤਿਲਕੂ ਨੇ ਅੰਮ੍ਰਿਤ ਵੇਲੇ ਉੱਠਣਾ ਤੇ ਇਸ ਪਿੰਡ ਵਿੱਚ ਜਦੋਂ ਇਹਨੇ ਬਾਣੀ ਦਾ ਪ੍ਰਚਾਰ ਕੀਤਾ ਤੇ ਲੋਕ ਧੜਾਧੜ ਸਿੱਖ ਬਣ ਗਏ। ਇੱਥੇ ਇੱਕ ਜੋਗੀ ਰਹਿੰਦਾ ਸੀ, ਉਹਦੀ ਪੂਜਾ ਦਾ ਉਹਦੇ ਪਖੰਡ ਤੇ ਫਰਕ ਪਿਆ ਤੇ ਉਹਨੇ ਇੱਕ ਨਵਾਂ ਪੱਤਾ ਸੱਟਿਆ। ਕਹਿਣ ਲੱਗਾ ਅੱਜ ਰਾਤ ਮੈਨੂੰ 33 ਕਰੋੜ ਦੇਵਤਿਆਂ ਦੇ ਦਰਸ਼ਨ ਹੋਏ ਨੇ ਤੇ ਜਿਹੜਾ ਮੇਰੇ ਆ ਕੇ ਦਰਸ਼ਨ ਕਰੇਗਾ ਨਾ ਉਹਨੂੰ ਇੱਕ ਇੱਕ ਸਾਲ ਸਵਰਗ ਵਿੱਚ ਥਾਂ ਮਿਲੇਗੀ। ਉਹਦੀ ਇੱਛਾ ਸੀ ਲੋਕ ਟੁੱਟ ਕੇ ਆਉਣ, ਲੋਕ ਗਏ ਤੇ ਆਪਣੇ ਵੀ ਲੋਕ। ਮੈਂ ਕਹਿੰਦਾ ਵੇਖੋ ਜਿੰਨਾ ਅੰਧ ਵਿਸ਼ਵਾਸ ਇੱਥੇ ਵੇ ਨਾ, ਖਿਮਾ ਕਰਿਓ ਇਹਨਾਂ ਕਿਤੇ ਨਹੀਂ। ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਮਨ ਜੁੜਾ ਹੋਵੇ ਤੇ ਦੁਨੀਆਂ ਦੀ ਕੋਈ ਤਾਕਤ ਸਿੱਖਾ ਤੈਨੂੰ ਭਰਮਾ ਨਾ ਸਕੇ, ਕਿਉਂਕਿ ਆਪਣੇ ਬਾਪੂ ਨੂੰ ਤੇ ਪੁੱਛੇ ਨੇ ਨਾ ਤੇਰੇ ਕੋਲ ਕੀ ਕੁਝ ਖਜ਼ਾਨਾ ਹੈ। ਜਦੋਂ ਕਿਸੇ ਬੱਚੇ ਨੂੰ ਆਪਣੇ ਬਾਪ ਦੇ ਖਜ਼ਾਨੇ ਦਾ ਨਾ ਪਤਾ ਹੋਵੇ ਉਹ ਭਿਖਾਰੀ ਬਣ ਕੇ ਦੁਨੀਆਂ ਵੱਲ ਤੱਕਦਾ ਹੈ, ਤੇ ਜਿਹਨੂੰ ਪਤਾ ਹੋਵੇ ਮੇਰੇ ਬਾਪੂ ਦਾ ਘਰ ਬੜੇ ਭਰਿਆ ਉਹ ਕਦੀ ਕਿਸੇ ਹੋਰ ਦੀ ਟੇਕ ਨਹੀਂ ਜੇ ਲੈਂਦਾ। ਸਤਿਗੁਰੂ ਦਾ ਪਿਆਰਾ ਸਿੱਖ ਭਾਈ ਤਿਲਕੂ ਬਹਿ ਗਿਆ। ਉਹ ਲੋਕਾਂ ਨੇ ਕਿਹਾ ਤਿਲਕੂ ਇੱਕ ਸਾਲ ਸਵਰਗ ਦਾ ਮਿਲਣਾ। ਉਹ ਸਾਰਾ ਦਿਨ ਕੁੰਡਾ ਮਾਰ ਕੇ ਅੰਦਰ ਗੁਰੂ ਗੁਰੂ ਜਪਦਾ ਰਿਹਾ। ਉਸ ਜੋਗੀ ਦੀ ਇੱਛਾ ਸੀ ਮੇਰੇ ਕੋਲ ਚੱਲ ਕੇ ਆਵੇ। ਹੁਣ ਜਿਹਨੂੰ ਸਤਿਗੁਰੂ ਨੇ ਅੰਬ ਦਾ ਰਸ ਦਿੱਤਾ ਉਹਨੇ ਕੀ ਲੈਣਾ ਖੱਟੀਆਂ ਅੰਬੀਆਂ ਕੋਲੋਂ? ਜਿਹਨੂੰ ਸਤਿਗੁਰੂ ਨੇ ਕਿਰਪਾ ਕਰਕੇ ਸੂਰਜ ਦੀ ਰੋਸ਼ਨੀ ਦਿੱਤੀ, ਜਿਹਨੇ ਹਰ ਵਕਤ ਜਪਣਾ ਚੱਲਣਾ, ਉਹਨੂੰ ਕੀ ਲੋੜ ਹੈ ਕਿਸੇ ਦੀਵੇ ਦੀ ਟੇਕ ਲੈਣ ਦੀ? ਭਾਈ ਤਿਲਕੂ ਜੀ ਨਹੀਂ ਗਏ, ਜੋਗੀ ਨੇ ਸੁਨੇਹ ਭੇਜੇ ਅੱਜ ਦਰਸ਼ਨ ਕਰ ਲੈ, ਮੇਰੇ ਦਰਸ਼ਨਾਂ ਨਾਲ ਤੈਨੂੰ ਇੱਕ ਸਾਲ ਮਿਲ ਜਾਣਾ। ਤੇ ਕਹਿੰਦੇ ਨੇ ਭਾਈ ਸਾਹਿਬ ਚੁੱਪ ਕਰ ਗਏ, ਆਪ ਜੋਗੀ ਚੱਲ ਕੇ ਗਿਆ। ਕਹਿਣ ਲੱਗੇ ਭਾਈ ਤਿਲਕੂ ਨੇ ਅੱਖਾਂ ਤੇ ਪੱਟੀ ਬੰਨ ਲਈ ਤੇ ਘੁੱਟ ਕੇ ਦਰਵਾਜ਼ਾ ਬੰਦ ਕਰ ਲਿਆ। ਭਾਈ ਕਾਹਨ ਸਿੰਘ ਨਾਭਾ ਨੇ ਵੀ ਇਹਦਾ ਜ਼ਿਕਰ ਕੀਤਾ, ਕਹਿੰਦੇ ਨੇ ਜੋਗੀ ਦਰਵਾਜ਼ੇ ਖੜਕਾਉਂਦਾ ਕਿ ਸਿੱਖਾਂ ਮੈਂ ਤੈਨੂੰ ਦਰਸ਼ਨ ਦੇਣ ਆਇਆ, ਇੱਕ ਸਾਲ ਸਵਰਗ ਦੇਈ, ਮੈਨੂੰ ਰਾਤ ਇੰਨੇ ਦੇਵਤੇ ਮਿਲੇ ਨੇ। ਤੇ ਕਹਿੰਦੇ ਨੇ ਭਾਈ ਤਿਲਕੂ ਕਹਿੰਦਾ ਸੱਜਣਾ ਜਿੰਨਾ ਸਵਰਗਾਂ ਦਾ ਤੂੰ ਲਾਲਚ ਦੇਣਾ ਮੇਰੇ ਗੁਰੂ ਨੇ ਤੇ ਬਾਣੀ ਵਿੱਚ ਉਹਨਾਂ ਨੂੰ ਰੱਦ ਕਰ ਦਿੱਤਾ। ਕਹਿਣ ਲੱਗੇ ਅੰਦਰੋਂ ਹੀ ਆਵਾਜ਼ ਦੇ ਕੇ ਕਿਹਾ ਕਮਲ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਤੇ, ਰੱਦ ਕਰ ਦਿੱਤੇ। ਤੇ ਕਹਿੰਦਾ ਹਮ ਕਾਹੂ ਕੀ ਕਾਣ ਨਾ ਕੜਤੇ ਆਪਣੇ ਗੁਰ ਪ੍ਰਸਾਦੇ। ਕਹਿਣ ਲੱਗਾ ਨਹੀਂ ਮੇਰੇ ਇੱਕ ਵਾਰੀ ਦਰਸ਼ਨ ਤਾਂ ਕਰ, ਦੇਖ ਮੇਰੇ ਤੇ ਭਾਵਨਾ ਬਣਾ। ਤੇ ਅੱਗੋ ਭਾਈ ਸਾਹਿਬ ਨੇ ਬੜੇ ਕਮਾਲ ਦੀ ਗੱਲ ਕਹੀ, ਕਹਿਣ ਲੱਗੇ ਸੱਜਣਾ ਇਹਨਾਂ ਨੇਤਰਾਂ ਨੇ ਗੁਰੂ ਨਾਨਕ ਨੂੰ ਤੱਕਿਆ ਤੇ ਗੁਰੂ ਨਾਨਕ ਤੋਂ ਬਿਨਾਂ ਇਹਨਾਂ ਨੇਤਰਾਂ ਵਿੱਚ ਕਿਸੇ ਨੂੰ ਥਾਂ ਨਹੀਂ, ਇਹੀ ਕਾਰਨ ਮੈਂ ਆਪਣੀਆਂ ਅੱਖਾਂ ਤੇ ਵੀ ਪੱਤੀ ਬੰਨੀ ਏ, ਮੈਂ ਤੇਰੇ ਵਰਗੇ ਨੂੰ ਦੇਖਣੇ ਨਹੀਂ ਚਾਹੁੰਦਾ ਜਿਹਨੂੰ ਰੱਬ ਦਾ ਆਪ ਪਤਾ ਨਹੀਂ ਤੇ ਲੋਕਾਂ ਨੂੰ ਰੱਬ ਤੋਂ ਤੋੜਦਾ ਪਿਆ। ਕਹਿੰਦੇ ਨੇ ਜਦੋਂ ਇੰਨੀ ਗੱਲ ਕਹੀ ਨਾ ਮੇਰੇ ਗੁਰੂ ਤੋਂ ਵੱਡਾ ਕੋਈ ਨਹੀਂ, ਮੇਰੇ ਗੁਰੂ ਦੇ ਚਰਨਾਂ ਵਿੱਚ ਕਰੋੜਾਂ ਸਵਰਗ ਰੁਲਦੇ ਨੇ। ਉਸ ਵਕਤ ਜੋਗੀ ਨੇ ਇੱਕ ਗੱਲ ਕਹੀ, ਕਹਿਣ ਲੱਗਾ ਭਾਈ ਤਿਲਕੂ ਤੇਰੇ ਗੁਰੂ ਨਾਨਕ ਦਾ ਵਾਸਤਾ ਇੱਕ ਵਾਰੀ ਬੂਹਾ ਖੁੱਲ, ਮੈਂ ਗੁਰੂ ਦਾ ਸਿੱਖ ਬਣਨਾ ਚਾਹੁੰਦਾ, ਮੈਨੂੰ ਉਸ ਗੁਰੂ ਦਾ ਸਿੱਖ ਬਣਾ ਦੇ ਜਿਹਦਾ ਤੂੰ ਸਿੱਖ ਏ, ਇੰਨਾ ਅਡੋਲ ਏ ਤੈਨੂੰ ਕੋਈ ਭਟਕਾ ਨਹੀਂ ਸਕਿਆ। ਭਾਈ ਸਾਹਿਬ ਨੇ ਦਰਵਾਜ਼ਾ ਖੋਲਿਆ ਤੇ ਭੱਜ ਕੇ ਚਰਨਾਂ ਤੇ ਡਿੱਗ ਪਿਆ। ਭਾਈ ਸਾਹਿਬ ਕਹਿੰਦੇ ਨੇ ਦਾਤ ਮੇਰੇ ਕੋਲ ਨਹੀਂ, ਚੱਲ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਚਰਨ ਪਾਉ ਲਓ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰ ਲੈ। ਕਮਾਲ ਦੀ ਖੇਡ, ਹਜ਼ੂਰ ਕਹਿੰਦੇ ਨੇ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਗੁਰੂ ਅਰਜਨ ਸਾਹਿਬ ਸੱਚੇ ਪਿਤਾ ਕਹਿੰਦੇ ਨੇ ਸਤਿਗੁਰ ਮੇਰਾ ਬੇਮੋਤਾਜ, ਸਤਿਗੁਰ ਮੇਰਾ ਸੱਚਾ ਸਾਜ, ਸਤਿਗੁਰ ਮੇਰਾ ਸਬਜ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਗੁਰ ਜੈਸਾ ਨਾਹੀ ਕੋ ਦੇਵ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਹਜ਼ੂਰ ਕਿਰਪਾ ਪੈ ਕਰਦੇ ਨੇ, ਕਹਿਣ ਲੱਗੇ ਗੁਰੂ ਤੋਂ ਬਿਨਾਂ ਕਿਸੇ ਦੀ ਟੇਕ ਨਾ ਲਈ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਤੇ ਸਤਿਗੁਰੂ, ਗੁਰੂ ਕੀ ਮਹਿਮਾ ਕਿੰਨੀ ਹੈ ਵੇਖੋ। ਆਪਣੇ ਇਸ਼ਟ ਤੇ ਹਰ ਇੱਕ ਨੂੰ ਯਕੀਨ ਰੱਖਣਾ ਚਾਹੀਦਾ। ਇੱਕ ਸੁਲਤਾਨ ਬਾਹੂ ਮੁਸਲਮਾਨ ਫਕੀਰ ਹੋਇਆ, ਉਹਦੀ ਇੱਕ ਰੁਬਾਈ ਮੈਂ ਪੜ੍ਹੀ। ਮੁਸਲਮਾਨ ਹੁੰਦਿਆਂ ਉਹਨੇ ਇਹੋ ਜਿਹੀ ਕ੍ਰਾਂਤੀਕਾਰੀ ਗੱਲ ਕੀਤੀ, ਮਨ ਖੁਸ਼ ਹੋ ਗਿਆ। ਉਹਨੇ ਇੱਕ ਗੱਲ ਕਹੀ, ਲੋਕਾਂ ਕਿਹਾ ਸੁਲਤਾਨ ਬਾਹੂ ਹੱਜ ਕਰਨ ਨਹੀਂ ਜਾਣਾ, ਮੱਕੇ ਨਹੀਂ ਜਾਣਾ? ਉਹਨੇ ਇੱਕ ਗੱਲ ਕਹੀ ਆਪਣੀ ਰੁਬਾਈ ਵਿੱਚ, ਕਹਿੰਦਾ ਯਾ ਖੁਦਾ ਇੱਕ ਮਿਹਰ ਕਰ, ਮੇਰਾ ਜਿਹੜਾ ਤਨ ਹੈ ਨਾ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇਹਨੂੰ ਨੇਤਰ ਲਾ ਦੇ, ਤੇ ਇਹਨਾਂ ਨੇਤਰਾਂ ਨਾਲ ਮੈਂ ਆਪਣੇ ਮੁਰਸ਼ਦ ਨੂੰ ਤੱਕਾਂ। ਉਹਨੇ ਹੱਜ ਦੀ ਗੱਲ ਜਦੋਂ ਕੀਤੀ, ਫਿਰ ਉਹਨੇ ਗੱਲ ਕੀ, ਜਿੰਨੇ ਰੋਮ ਨੇ, ਇੱਕ ਇੱਕ ਰੋਮ ਵਿੱਚ ਤੂੰ ਅੱਖ ਫਿੱਟ ਕਰ ਦੇ, ਇੱਕ ਪਾਸੇ ਅੱਖਾਂ ਬੰਦ ਹੋਣ, ਦੂਜੇ ਪਾਸੇ ਤੇਰੇ ਦਰਸ਼ਨ ਕਰਾਂ। ਤੇ ਅਗਲਾ ਉਹਨੇ ਬਚਨ ਕੀਤਾ, ਕਹਿੰਦਾ ਦਾਤਿਆ, ਇਹਨਾਂ ਡਿੱਠਿਆਂ ਵੀ ਜੇ ਸਬਰ ਨਹੀਂ ਆਉਂਦਾ, ਹੋਰ ਮੈਂ ਕਿਸੇ ਪਾਸੇ ਜਾਣਾ ਨਹੀਂ, ਕਿਉਂਕਿ ਮੁਰਸ਼ਦ ਦਾ ਦੀਦਾਰ ਇੱਕ ਖਿਨ ਦਾ ਜਿਹੜਾ ਉਹ ਕਰੋੜਾਂ ਹਜ਼ਾਰਾਂ ਨਾਲੋਂ ਵੱਧ ਤਾਕਤ ਰੱਖਦਾ। ਉਹਨੇ ਬੜੀ ਸੋਹਣੀ ਗੱਲ ਕਹੀ, ਗੁਰੂ ਦੇ ਸੰਬੰਧ ਵਿੱਚ ਉਹਨੂੰ ਆਪਣੇ ਮੁਰਸ਼ਦ ਤੇ ਪੂਰਨ ਯਕੀਨ ਹੈ। ਉਹ ਕਹਿੰਦਾ ਇਹ ਤਨ ਮੇਰਾ ਚਸ਼ਮਾ ਹੋਵੇ, ਚਸ਼ਮਾ ਦਾ ਅਰਥ ਨੇਤਰ, ਮੁਰਸ਼ਦ ਦੇਖ ਨਾ ਰੱਜਾਂ ਹੂ, ਲੂਣ ਦੇ ਮੁੜ ਲੱਖ ਲੱਖ ਚਸ਼ਮਾ, ਹਿੱਕ ਖੋਲਾ ਹਿੱਕ ਕੱਜਾਂ ਹੂ, ਇਤਨਾ ਡਿੱਠਿਆ ਸਬਰ ਨਾ ਆਵੇ, ਹੋਰ ਕਿਤੇ ਵੱਲ ਭੱਜਾਂ ਹੂ, ਮੁਰਸ਼ਦ ਦਾ ਦੀਦਾਰ ਹੈ ਬਾਹੂ ਲੱਖ ਕਰੋੜਾਂ ਹਜਾਂ। ਮੇਰਾ ਬਾਬਾ ਇਸ ਕਰਕੇ ਕਹਿੰਦਾ ਦਰਸ਼ਨ ਦੇਖ ਜੀਵਾਂ, ਗੁਰ ਤੇਰਾ ਪੂਰਨ ਹੋਏ ਕਰਮ ਪਰ ਮੇਰਾ। ਕਹਿਣ ਲੱਗੇ ਮੇਰੇ ਦਾਤਾ ਬਖਸ਼ਿਸ਼ ਕਰ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰ ਬਤੀ ਮਾਈ। ਤੇ ਸਤਿਗੁਰੂ ਫਿਰ ਕਹਿੰਦੇ ਨੇ ਜੇ ਹਉ ਜਾਣਾ, ਇਹਦਾ ਅਰਥ ਜੇ ਮੈਂ ਆਪਣੇ ਗੁਰੂ ਬਾਰੇ ਕੁਝ ਜਾਣ ਵੀ ਲਹਾਂ। ਤੇ ਸਾਹਿਬ ਕਹਿੰਦੇ ਨੇ ਆਖਾਂ ਨਾਹੀ, ਮੈਂ ਕੁਝ ਆਖ ਨਹੀਂ ਸਕਦਾ, ਕਹਿਣਾ ਕਥਨ ਨਾ ਜਾਈ, ਸਤਿਗੁਰੂ ਤੇਰੀ ਮਹਿਮਾ ਇੰਨੀ ਕੁ ਹੈ ਮੈਂ ਕਹਿਣ ਦੀ ਸਮਰੱਥਾ ਹੀ ਨਹੀਂ ਰੱਖਦਾ। ਜੇ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਮੇਰੇ ਕੋਲ ਕੋਈ ਤਾਕਤ ਨਹੀਂ ਮੈਂ ਗੁਰੂ ਕੀ ਉਪਮਾ ਕਰ ਸਕਾਂ। ਹਜ਼ੂਰ ਅੱਗੇ ਕਹਿੰਦੇ ਨੇ ਗੁਰਾ, ਇਹਦਾ ਪਾਠ ਗੁਰਾ ਨਹੀਂ ਕਰਨਾ, ਜਦੋਂ ਬਿੰਦੀ ਲਾ ਕੇ ਪਾਠ ਕਰਾਂਗੇ ਉਚਾਰਨ ਜਿਹੜਾ ਇਹ ਬਿੰਦੇ ਨਾਲ ਕਰਿਆ ਅਰਥਾਂ ਦੇ ਅਨਰਥ ਬਣ ਜਾਣਗੇ। ਜੇ ਸ਼ਬਦ ਅਰਥ ਪਾਠ ਕਰਾਂਗੇ ਗੁਰਾਂ, ਗੁਰਾਂ ਦਾ ਅਰਥ ਬਹੁ ਵਚਨ ਬਣ ਜਾਣਾ। ਪਰ ਇੱਕ ਗੱਲ ਚੇਤੇ ਰੱਖਿਓ, ਪਾਤਸ਼ਾਹੀਆਂ ਦਸਾਂ ਦਸ ਨੇ ਪਰ ਜੋਤ ਇੱਕੋ ਜੇ। ਕਈ ਵਾਰੀ ਕਈ ਸਾਡੇ ਸੱਜਣ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ, ਪਰ ਹਰਦੀ ਸਾਹਿਬ ਦੀ ਹੱਦ ਹੋ ਗਈ, ਜੋਤ ਇੱਕੋ ਜੇ, ਸਰੀਰ ਵੱਖ ਨੇ, ਜੇ ਪੰਜਵੀਂ ਜੋਤ ਅਸੀਂ ਸ਼ਬਦ ਵਰਤਾਂਗੇ ਇਹਦਾ ਮਤਲਬ ਜੋਤ ਵੱਖ ਵੱਖ ਨੇ। ਸਾਹਿਬ ਕਹਿੰਦੇ ਨੇ ਨਹੀਂ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ, ਉਸੇ ਜੋਤ ਤੋਂ ਤਾਂ ਤੇ ਅੰਗਦ ਭਇਓ। ਕਹਿਣ ਲੱਗੇ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਫਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ। ਪੰਜਾਂ ਗੁਰਾਂ ਸਾਹਿਬਾਨਾਂ ਦੀ ਉਹ ਜਿਹੜੀ ਜੋਤ ਇੱਕ ਹੈ ਗੁਰੂ ਅਰਜਨ ਸਾਹਿਬ ਵਿੱਚ, ਇੱਥੇ ਗੁਰਾਂ ਦਾ ਅਰਥ ਇੱਕ ਵਚਨ ਹੈ ਸਤਿਗੁਰੂ। ਧਿਆਨ ਦੇਣਾ ਸੀ, ਪਾਠ ਕਈ ਵਾਰੀ ਕਰਨੇ ਆ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾਂ, ਹੇ ਮੇਰੇ ਸਤਿਗੁਰੂ ਗੁਰਾ ਇੱਕ ਦੇਹ ਬੁਝਾਈ, ਹੇ ਮੇਰੇ ਸਤਿਗੁਰੂ ਜਿਹੜਾ ਸਭ ਤੋਂ ਵੱਡਾ ਮੈਨੂੰ ਇੱਕ ਗੱਲ ਸਮਝਾ ਦੇ, ਕਿਹੜੀ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ, ਜਿਹੜਾ ਸਾਰਿਆਂ ਨੂੰ ਰਿਜ਼ਕ ਦਿੰਦਾ ਉਹ ਕਦੀ ਮੈਨੂੰ ਭੁੱਲੇ ਨਾ। ਪਰ ਇਸ ਪੰਕਤੀ ਦੀ ਵਿਆਖਿਆ ਗੁਰਾ ਇੱਕ ਦੇਹ ਬੁਝਾਈ, ਇਹ ਆਪਾਂ ਅਗਲੇ ਬੁੱਧਵਾਰ ਕਰਾਂਗੇ। ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਸਮਾਂ ਗੁਰਮੁਖਾਂ ਨੇ ਅਨਾਉਂਸ ਵੀ ਕੀਤਾ, ਕਿਰਪਾ ਕਰਕੇ 6:30 ਜੇ ਤੁਸੀਂ ਸਾਥ ਦਿਓ, ਤੇ ਸਮਾਂ ਵੀ ਕੋਈ 5-7 ਮਿੰਟ ਵੱਧ ਲੱਗ ਜਾਇਆ ਕਰੇਗਾ, ਕਿਉਂਕਿ ਉੱਥੇ ਫਿਰ ਭੱਜ ਕੇ ਕਥਾ ਕਰਦੇ ਹੋ ਉਹ ਆਨੰਦ ਨਹੀਂ ਆਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।